एग्जीक्यूटिव होम्स रियल्टी या कॉल करो 905-890-1300 या विजिट करो ehrb.ca।
लख वगदे दरिया जहान उत्ते मिठा शरबत नी एदी आब जिहा लख सोहणिया नारा फिरदियां ने कित्थों लभणा हुसन पंजाब जिहा लख आउण बहारा मुल्क बेगाने नहीं महकदा फुल गुलाब जिहा सारी दुनिया घुम के वेख लई नहीं लभिया मुल्क पंजाब जिहा नहीं लभिया देश पंजाब जिहा तो पंजाब दी गल पंजाब पाणियां दी गल करांगे महक रेडियो ते
पंजाब दियां खट्टियां मिठियां गल्लां लैके जगराज सिद्धू बड़े मान नाल पेश करदे ने रेडियो प्रोग्राम महक हसदा गांदा खुशी मनांदा महका वणदा महक रेडियो
पिंडां दियां शहरां दियां देश दियां विदेश दियां खबरां लेके हाजिर हो गया रेडियो प्रोग्राम महक
की तुसी सोच रहे हो ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ
ਸੋਹਣਿਓ ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡ ਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ
ਅੱਛਾ ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ
ਬਿਲਕੁਲ ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3 to 6 months ਦੇ ਅੰਦਰ ਆ ਜਾਏਗਾ ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿੱਲਡ ਵੀਜ਼ਾ ਕੈਟੇਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
ਗੇਟ ਪੇ ਸ਼ੇਵਲੇ ਲਾਇਆ ਸ਼ੇਵਲੇ ਔਰ ਜੀਐਮਸੀ ਪਰ ਇੱਕ ਲਿਮਿਟਡ ਟਾਈਮ ਸਪੈਸ਼ਲ ਆਫਰ ਫਾਲ ਕੇ ਲਈ ਗੇਅਰ ਅਪ ਹੋ ਜਾਏਗੀ 2.7 ਲੀਟਰ ਟਰਬੋ ਮੈਕਸ ਇੰਜਨ ਵਾਲੇ 2023 ਸ਼ੇਵੀ ਸਿਲਵਰਾਡੋ ਔਰ ਜੀਐਮਸੀ ਸੀਅਰਾ ਪਿਕਅਪ ਟਰੱਕਸ ਫਾਰ ਫਾਈਨੈਂਸਿੰਗ ਲਈ ਸਿਰਫ 0.99% ਸੇ यही नहीं एलिजिबल कॉस्ट को मेंबर्स के लिए सिलेक्ट मॉडल्स पर $750 और गेटवे की जानिब से $500 कैश बोनस आज ही विजिट करें शेवी ब्यूइक जीएमसी डीलरशिप आपके बिल्कुल पास गेटवे शेवले ब्रैम्पटन एयरपोर्ट रोड एंड क्वीन स्ट्रीट पर कॉल 905-791-7111
सुनो जी दिवाली आ रही है कोई वधिया स्वीट शॉप तो अपने स्टाफ क्लाइंट्स ड्राइवर रिश्तेदार फ्रेंड्स सारे नु मिठाई दे डब्बे देने हैं
ओ तू टेंशन ना ले मैं ता कल ही इंडियन स्वीट मास्टर ते जाके मिक्स मिठाई दे डब्बे ऑर्डर भी करांदे आ एदे च काजू बर्फी काजू रोल ते तेरे फेवरेट गुलाब जामुन पेड़े ते होर कई तरह दियां वधिया ते स्वादिष्ट मिठाइयां दी वैरायटी आ बस $10 पर पाउंड दे हिसाब दे नाल मैं ता 50 डब्बे इकट्ठे ही ऑर्डर करांदे आ
तुसी भी सारे दिवाली दे मौके ते स्पेशल स्वीट बॉक्सेस दा इंडियन स्वीट मास्टर तो आज ही एडवांस ऑर्डर पा दियो कॉल 905-450-2800
जी हां सत श्री अकाल जी सारेयां नूं हरवीर सिंह भुल्लर वल्लों 770 AM नूं ट्यून इन कर चुके सारे ही रब्बर के श्रोतियां दा तहे दिल तों धन्नवाद जी आयां नूं वेलकम निग्गा स्वागत अज दे इस दिन दे विच अक्टूबर महीने दी 17 तरीक हो चुकी है जी ते वैदर बड़ा खुशनुमारा अज हल्की हल्की धुप बदलवाई पूरे दिन बनी रहेगी ते आने वाला वीकेंड जो वीरवार शुक्रवार सैटरडे होणगे तां मीं दी संभावना दसी जा रही है होर सुनाओ की हाल चाल ने सारे नाल कोई गलबात करनी हो स्टूडियो दा नंबर इको इक है जी 416-620-1778 स्टूडियो ते लाइव गलबात करन दे लई तुसी कोई खबर सांझी करनी है ਜਾਂ ਫਿਰ ਟ੍ਰੈਫਿਕ ਦੀ ਅਪਡੇਟ ਦੇਣੀ ਆ ਕੋਈ ਗੀਤ ਦੀ ਫਰਮਾਇਸ਼ ਕਰਨੀ ਆ ਜਾਂ ਫਿਰ ਕਿਸੇ ਟੌਪਿਕ ਤੇ ਗੱਲਬਾਤ ਕਰਨੀ ਆ ਤਾਂ ਸਟੂਡੀਓ ਦੇ ਨੰਬਰ ਤੇ ਕਾਲ ਕੀਤਾ ਜਾ ਸਕਦਾ ਪ੍ਰੋਗਰਾਮ ਤੋਂ ਬਾਅਦ ਜਾਂ ਪ੍ਰੋਗਰਾਮ ਤੋਂ ਪਹਿਲਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਕੋਈ ਸੁਝਾਅ ਦੇਣਾ ਹੋਵੇ ਕੋਈ ਟੌਪਿਕ ਬਾਰੇ ਦੱਸਣਾ ਹੋਵੇ ਜਾਂ ਫਿਰ ਆਪਣੇ ਪ੍ਰੋਗਰਾਮ ਦੀ ਤੁਸੀਂ ਐਡਵਰਟੀਜ਼ਮੈਂਟ ਸਾਡੇ ਮਾਧਿਅਮ ਰਾਹੀਂ ਕਰਨਾ ਚਾਹੁੰਦੇ ਹੋ ਰੇਡੀਓ ਪ੍ਰੋਗਰਾਮ ਮਹਿਕ ਦੇ ਜ਼ਰੀਏ ਜਾਂ ਫਿਰ ਸਾਡਾ ਸੋਸ਼ਲ ਮੀਡੀਆ ਜਗਰਾਜ ਸਿੱਧੂ ਦਾ ਸੋਸ਼ਲ ਮੀਡੀਆ ਹੋ ਗਿਆ ਇੰਸਟਾਗ੍ਰਾਮ ਟਿਕਟੌਕ ਹੋ ਗਿਆ ਡਾਲਰ ਮੀਡੀਆ ਚੈਨਲ ਹੋ ਗਿਆ ਉਹਨਾਂ ਦੇ ਜ਼ਰੀਏ ਇਸ ਦੇ ਨਾਲ ਸਾਡੇ ਜਿਹੜੇ ਟਾਈ ਅਪਸ ਨੇ ਟੋਰਾਂਟੋ ਦੇ ਹਰ ਇੱਕ ਇਨਫਲੂਐਂਸਰ ਦੇ ਨਾਲ ਹੈਗੇ ਨੇ ਯੂਟਿਊਬਰ ਆ ਟਿਕਟੌਕਰ ਆ ਇੰਸਟਾਗ੍ਰਾਮ ਆ ਸੋ ਤੁਸੀਂ ਮੈਨੂੰ ਪ੍ਰੋਗਰਾਮ ਤੋਂ ਬਾਅਦ ਕਾਲ ਕਰ ਸਕਦੇ ਹੋ 647-921-2032 इस समय तुसीं देख रहे होवोगे घरां नूं डेकोरेट किया जा रहा हैलोवीन करके हैलोवीन बारे किसी अज स्रोते ने गलबात करनी है सानूं दसना तां स्टूडियो च कॉल कर सकदे हो क्योंकि कल मेरी एक गल हो रही सी उह कहिंदे जी इह गोरियां दे श्राध कह सकदे इहनां नूं जिस दे विच आपां जो लोक इस दुनिया ते नहीं रहे उहनां नूं ਯਾਦ ਕੀਤਾ ਜਾਂਦਾ ਹੈ, ਉਹਨਾਂ ਦੀ ਜੋ ਕਬਰਾਂ ਹੁੰਦੀਆਂ ਨੇ ਉੱਥੇ ਜਾ ਕੇ ਕੈਂਡਲਸ ਲਗਾਈਆਂ ਜਾਂਦੀਆਂ ਨੇ, ਤੇ ਸੋ ਡੈਡ ਪੀਪਲ ਨੂੰ ਇੱਕ ਤਰ੍ਹਾਂ ਦੀ ਯਾਦ ਕਰਨ ਦੇ ਵਿੱਚ ਵੱਖ ਵੱਖ ਤਰੀਕੇ ਨੇ। ਆਪਾਂ ਅਕਸਰ ਦੇਖਦੇ ਹਾਂ ਕਿ ਇਸ ਨੂੰ ਬਹੁਤ ਪੋਜੀਟਿਵ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ, ਤੇ ਹੁਣ ਹਰ ਸਟੋਰਾਂ ਦੇ ਉੱਤੇ ਜਿਹੜੇ ਹੈਲੋਵੀਨ ਦੇ ਕੋਸਟਿਊਮ ਨੇ, ਵੱਖ ਵੱਖ ਡਰੈਸ ਨੇ ਜਾਂ ਫਿਰ ਮਾਸਕ ਨੇ, ਉਹ ਪਹੁੰਚ ਚੁੱਕੇ ਨੇ, ਤੇ ਆਪਣੀ ਕਮਿਊਨਿਟੀ ਵੀ ਇਸ ਨੂੰ ਬਹੁਤ ਪੋਜੀਟਿਵ ਤਰੀਕੇ ਦੇ ਨਾਲ, ਕਿਉਂਕਿ ਦੋ ਤਿੰਨ ਤਿਉਹਾਰ ਜਿਵੇਂ ਹੁਣ ਹੈਲੋਵੀਨ ਆ, ਇਸ ਦੀ ਇੱਕ ਮਹੀਨੇ ਤੋਂ ਲੋਕਾਂ ਨੇ ਆਪਦੇ ਬੈਕਯਾਰਡ ਆਪਣੇ ਡਰਾਈਵੇ ਨੂੰ ਡੈਕੋਰੇਟ ਕੀਤਾ ਹੋਇਆ ਹੈਲੋਵੀਨ ਦੀ ਥੀਮ ਦੇ ਅਕੋਰਡਿੰਗ। ਇਸ ਦੇ ਨਾਲ ਨਾਲ ਫਿਰ ਦੀਵਾਲੀ ਆ ਜਾਣੀ ਆ, ਉਦੋਂ ਵੀ ਲੋਕਾਂ ਨੇ ਜਿਹੜਾ ਪਹਿਲਾਂ ਹੀ ਆਪਾਂ ਇੱਕ ਤਰ੍ਹਾਂ ਨਾਲ ਲਾਈਟਸ ਦਾ ਇਹ ਤਿਉਹਾਰ ਹੈ, ਲਾਈਟਸ ਘਰਾਂ ਦੇ ਉੱਤੇ ਦੀਪਮਾਲਾ ਕੀਤੀ ਜਾਂਦੀ ਹੈ, ਤੇ ਫਿਰ ਦੀਵਾਲੀ ਵਾਲੇ ਦਿਨ ਜਿਹੜੀ ਅਸਮਾਨੀ ਲਾਈਟਸ ਦੇ ਨਾਲ ਲੋਕ ਇਸ ਤਿਉਹਾਰ ਨੂੰ ਸੈਲੀਬ੍ਰੇਟ ਕਰਨਗੇ। ਇਸ ਤੋਂ ਬਾਅਦ ਕ੍ਰਿਸਮਸ ਦੀਆਂ ਤਿਆਰੀਆਂ ਸ਼ੁਰੂ ਹੋ ਜਾਣੀਆਂ ਨੇ। ਹੈਲੋਵੀਨ ਦੇ ਵਿੱਚ ਇੱਕ ਬੜਾ ਹੀ ਜਿਹੜਾ ਮੇਰਾ ਫੇਵਰੇਟ ਪਾਰਟ ਆ, ਉਹ ਟ੍ਰਿਕ ਔਰ ਟ੍ਰੀਟਿੰਗ ਕਿਹਾ ਜਾਂਦਾ, ਜਿਸ ਦੇ ਵਿੱਚ ਬੱਚੇ ਬਹੁਤ ਪਿਆਰੇ ਪਿਆਰੇ ਹੈਲੋਵੀਨ ਕੋਸਟਿਊਮ ਪਾ ਕੇ ਡੋਰ ਟੂ ਡੋਰ ਜਾਂਦੇ ਨੇ। ਸੋ ਮੈਂ ਆਲਵੇਜ਼ ਵੇਟ ਕਰਦਾ ਹੁੰਦਾ ਕਿ ਚਲੋ ਕੈਂਡੀਜ਼ ਵਗੈਰਾ ਆਪਾਂ ਲੈ ਕੇ ਰੱਖ ਲੈਂਦੇ ਹਾਂ ਕਿ ਜਦੋਂ ਕੋਈ ਬੱਚਾ ਘਰ ਦੇ ਬੂਹੇ ਤੇ ਆਊਗਾ ਉਹ ਖਾਲੀ ਨਾ ਜਾਵੇ, ਉਸ ਨੂੰ ਚੋਕਲੇਟ ਜਾਂ ਫਿਰ ਕੈਂਡੀਜ਼ ਨਾਲ ਗਿਫਟ ਕੀਤਾ ਜਾਵੇ। ਤੇ ਮੇਰਾ ਇਹ ਹੈਲੋਵੀਨ ਡੇ ਦਾ ਬਹੁਤ ਫੇਵਰੇਟ ਪਾਰਟ ਆ, ਪਰ ਇਸ ਤੋਂ ਬਿਨਾਂ ਜਿਹੜੇ ਕਾਫੀ ਯੰਗ ਬੱਚੇ ਹੁੰਦੇ ਨੇ ਉਹ ਹੈਲੋਵੀਨ ਕੋਸਟਿਊਮ ਪਾਰਟੀਆਂ ਹੁੰਦੀਆਂ ਨੇ, ਕਲੱਬ ਪਾਰਟੀਜ਼ ਹੁੰਦੀਆਂ ਨੇ, ਘਰਾਂ ਦੇ ਵਿੱਚ ਪੰਪਕਿਨਸ ਲੈ ਕੇ ਆ ਜਾਂਦੇ ਨੇ ਜਾਂ ਫਿਰ ਲਾਈਟਿੰਗ ਬੋਨਫਾਇਰ ਜਾਂ ਫਿਰ ਵੱਖ ਵੱਖ ਤਰ੍ਹਾਂ ਦੇ ਨਾਲ ਜਿਹੜੀ ਗੇਮਾਂ ਖੇਡੀਆਂ ਜਾਂਦੀਆਂ ਨੇ, ਲਾਈਟਿੰਗ ਕੀਤੀ ਜਾਂਦੀ ਆ, ਕਈ ਵਾਰ ਪ੍ਰੈਂਕਸ ਵੀ ਲੋਕਾਂ ਦੇ ਉੱਤੇ ਖੇਡੇ ਜਾਂਦੇ ਨੇ, ਫਿਰ ਹੌਂਟਡ ਪਲੇਸਿਸ ਨੂੰ ਵਿਜਿਟ ਕੀਤਾ ਜਾਂਦਾ ਜਾਂ ਫਿਰ ਬੱਚਿਆਂ ਨੂੰ ਕੋਈ ਸਕੇਰੀ ਸਟੋਰੀ ਸੁਣਾਉਂਦੇ ਨੇ, ਇਕੱਠੇ ਹੋ ਕੇ ਪਰਿਵਾਰ ਹੈਲੋਵੀਨ ਥੀਮ ਦੀਆਂ ਮੂਵੀਜ਼ ਦੇਖਦੇ ਨੇ। ਸੋ ਹਰੇਕ ਦੇ ਵੱਖ ਵੱਖ ਅੰਦਾਜ਼ ਨੇ। ਤੁਹਾਡਾ ਕੀ ਅੰਦਾਜ਼ ਆ? 416-600-2178 ਤੇ ਗੱਲਬਾਤ ਕਰ ਸਕਦੇ ਹੋ। ਪ੍ਰੋਗਰਾਮ ਨੂੰ ਪਾਉਂਦਾ ਕਰਦੇ ਨੇ ਅਕਾਲ ਮੋਰਗੇ ਤੋਂ ਰਸ਼ਮੀਤ ਜੀ, 647-543-4499। ਸੈਂਬੀ ਰੈਨੋਵੇਸ਼ਨ ਤੋਂ ਜਸਵੰਤ ਸੈਂਬੀ ਜੀ, ਘਰਾਂ ਨੂੰ ਰੈਨੋਵੇਟ ਕਰਾਉਣਾ ਹੋਵੇ, ਵਾਸ਼ਰੂਮ ਨੂੰ ਰੈਨੋਵੇਟ ਕਰਾਉਣਾ, ਪੂਰਾ ਘਰ ਰੈਨੋਵੇਟ ਕਰਾਉਣਾ, ਤਾਂ 647-542-0885 ਤੇ ਗੱਲਬਾਤ ਤੁਸੀਂ ਕਰ ਸਕਦੇ ਹੋ। ਗਿੱਲ ਟਰੱਕ ਪਾਰਟਸ, ਟਰੱਕਾਂ ਦੇ ਪਾਰਟਸ ਲੈਣੇ ਆ ਤਾਂ ਗਿੱਲ ਟਰੱਕ ਪਾਰਟਸ ਦਾ ਨੰਬਰ ਸੇਵ ਰੱਖੋ, 905-458-3455 ਤੇ ਗੱਲਬਾਤ ਕਰ ਸਕਦੇ ਹੋ। ਰੀਅਲ ਸਟੇਟ ਦਾ ਕੰਮ ਤੁਸੀਂ ਸ਼ੁਰੂ ਕਰਨਾ ਤਾਂ ਹੋਮਲੈਂਡ ਸਰਵਿਸਿਟੀ ਦੀ ਟੀਮ ਨਾਲ ਹੱਥ ਮਿਲਾਓ, 905-913-8500। ਇਸ ਦੇ ਨਾਲ ਨਾਲ ਮਿੰਟ ਲੀਫ ਇੰਡੀਅਨ ਰੈਸਟੋਰੈਂਟ, ਬਾਕਮਾਲ ਫੂਡ, ਬਾਕਮਾਲ ਪ੍ਰੈਜੈਂਟੇਸ਼ਨ, ਕੇਟਰਿੰਗ ਲਈ 905-843-7000 ਤੇ ਆਟੋ ਬਾਡੀ ਦਾ ਕੋਈ ਕੰਮ ਕਰਵਾਉਣਾ ਹੋਵੇ ਤਾਂ ਦਸ਼ਮੇਸ਼ ਆਟੋ ਬਾਡੀ, 89 ਸਟੈਫਰਡ ਡਰਾਈਵ, ਬ੍ਰੈਂਪਟਨ, 905-400-5966 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਇੱਕ ਅੱਜ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਜਿਹੜੀਆਂ ਹੋ ਰਹੀਆਂ ਹਾਰਟ ਅਟੈਕ ਦੇ ਨਾਲ ਮੌਤਾਂ ਨੇ ਉਹਨਾਂ ਤੇ ਵੀ ਕਰਾਂਗੇ, ਕਿਉਂਕਿ ਆਪਾਂ ਵੱਖੋ ਵੱਖ ਸੋਸ਼ਲ ਮੀਡੀਆ ਤੇ ਜਾਂ ਰੇਡੀਓ ਪ੍ਰੋਗਰਾਮਾਂ ਦੇ ਉੱਤੇ ਸੁਣਦੇ ਰਹਿੰਦੇ ਹਾਂ, ਕੋਈ ਡਿਬੇਟ ਚੱਲਦੇ ਰਹਿੰਦੇ ਕਿ ਕਾਫੀ ਜਾਣਿਆਂ ਨੇ ਇਹਦਾ ਰੀਜ਼ਨ ਕੱਢਿਆ ਕਿ ਜੀ ਸਟ੍ਰੈਸ ਬਹੁਤ ਜ਼ਿਆਦਾ ਆ, ਤੇ ਕੈਨੇਡਾ ਦੇ ਵਿੱਚ ਜਿਹੜੀ ਸਟ੍ਰੈਸ ਦਾ ਲੈਵਲ ਆ ਬਹੁਤ ਜ਼ਿਆਦਾ, ਇਹ ਗੱਲ ਨੂੰ ਆਪਾਂ ਸਾਰੇ ਮੰਨਦੇ ਆ, ਪਰ ਜਿਹੜਾ ਬੰਦਾ ਉਹਨੂੰ ਜਸਟ ਲੈਂਡ ਹੀ ਹੋਇਆ, 5 ਦਿਨ ਹੋਏ ਨੇ, 7 ਦਿਨ ਹੋਏ ਨੇ, 10 ਦਿਨ ਹੋਏ ਨੇ, ਉਹ ਉਹਨੂੰ ਵੀ ਇਹ ਇੰਨੀ ਕਿੰਨੀ ਕੁ ਸਟ੍ਰੈਸ ਕਿਵੇਂ ਆ ਜਾਂਦੀ ਹੈ ਕਿ ਬੰਦੇ ਨੂੰ ਹਾਰਟ ਅਟੈਕ ਦਾ ਜੋ ਹਾਰਟ ਅਟੈਕ ਹੋ ਜਾਂਦਾ ਗਾ। ਸੋ ਬਹੁਤ ਸੋਚਣ ਵਾਲੀ ਗੱਲ ਆ, ਕਿਉਂਕਿ ਜਿਵੇਂ ਆਪਾਂ ਰਹਿੰਦੇ ਹਾਂ ਇੱਥੋਂ ਦੇ ਮੌਸਮ ਦੀ ਗੱਲਬਾਤ ਕਰ ਲਓ, ਮੌਸਮ ਦੇ ਵਿੱਚ ਟੈਂਪਰੇਚਰ ਗਿਰਾਵਟ ਆ ਜੀ, ਕੰਮ ਨਹੀਂ ਮਿਲ ਰਿਹਾ, ਬੇਰੁਜ਼ਗਾਰੀ ਆ ਜਾਂ ਫਿਰ ਘਰੇਲੂ ਪ੍ਰੋਬਲਮਾਂ ਨੇ, ਇਹਨਾਂ ਦੇ ਨਾਲ ਹਾਰਟ ਅਟੈਕ ਹੁੰਦੇ ਨੇ। ਪਰ ਕੈਨੇਡਾ ਲੈਂਡ ਕਰਨ ਦੇ ਨਾਲ 5ਵੇਂ 7ਵੇਂ ਦਿਨ ਜਿਹੜੀ ਇਹ ਘਟਨਾ ਹੁੰਦੀ ਆ, ਇਹ ਕਿਤੇ ਨਾ ਕਿਤੇ ਸਾਨੂੰ ਸੋਚਣ ਦੇ ਉੱਤੇ ਮਜਬੂਰ ਕਰ ਦਿੰਦੀ ਹੈ। ਤੇ ਕਾਫੀ ਜਣਿਆਂ ਦਾ ਕਹਿਣਾ ਹੁੰਦਾ ਕਿ ਇਹ ਮੌਤਾਂ ਨੇ ਜਿਹੜੀਆਂ ਇੱਕ ਓਵਰਡੋਜ਼ ਦੇ ਨਾਲ ਹੋ ਰਹੀਆਂ ਨੇ, ਤੇ ਉਸ ਦੇ ਵਿੱਚ ਵੀ ਕਿੰਨੀ ਕੁ ਸੱਚਾਈ ਹੈ ਸ਼ਾਇਦ ਤੁਹਾਨੂੰ ਵੱਧ ਪਤਾ ਹੋਵੇ, ਤੁਸੀਂ ਸਾਨੂੰ ਸਟੂਡੀਓ ਕਾਲ ਕਰਿਓ 416-620-1778। ਇੱਕ ਹੋਰ ਰਿਪੋਰਟ ਦੇ ਅਨੁਸਾਰ ਕਿ ਕੁਛ ਜਿਹੜੇ ਭਾਈਚਾਰੇ ਦੇ ਲੋਕ ਨੇ, ਕੁਛ ਕੁ ਬੱਚੇ ਨੇ, ਉਹ ਅਫੀਮ ਦੀ ਵਰਤੋਂ ਕਰਦੇ ਨੇ, ਜੋ ਕਿ ਇੱਕ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਫੈਂਟਾਨਲ ਨਾਮ ਦੀ ਡਰੱਗ ਆ। ਇਹ ਫੈਂਟਾਨਲ ਨਾਮ ਦੀ ਡਰੱਗ ਇੰਨੀ ਕੁ ਜ਼ਿਆਦਾ ਖਤਰਨਾਕ ਆ ਕਿ ਇਹ ਕਣਕ ਆਪਾਂ ਨਮਕ ਨੂਨ ਦੇ ਇੱਕ ਕਿਣਕੇ ਦੇ ਬਰਾਬਰ ਵੀ ਜੇ ਉਸ ਨੂੰ ਆਪਾਂ ਇਨਹੇਲ ਕਰਦੇ ਹਾਂ ਤਾਂ ਮੌਤ ਹੋਣੀ ਸੁਭਾਵਿਕ ਹੈ। ਤੇ ਉਸ ਨੂੰ ਜਿਹੜੇ ਕੁਛ ਡੀਲਰ ਹੁੰਦੇ ਨੇ ਆਪਣੇ ਫਾਇਦੇ ਦੇ ਲਈ ਇੱਕ ਕਿਲੋ ਤੋਂ 1000 ਕਿਲੋ ਬਣਾਉਂਦੇ ਨੇ, ਤੇ ਉਸ ਨੂੰ ਜਦੋਂ ਇੰਨਾ ਜ਼ਿਆਦਾ ਮਿਕਸ ਕੀਤਾ ਜਾਂਦਾ ਤਾਂ ਅਜਿਹੇ ਕੁਛ ਕੈਮੀਕਲ, ਅਜਿਹੇ ਕੁਛ ਸੋਲਟ ਮਿਲਾ ਦਿੱਤੇ ਜਾਂਦੇ ਨੇ ਕਿ ਕਿਸੇ ਬੱਸ ਦੀ ਰੋਗ ਨਹੀਂ। ਸੋ ਇੱਕ ਤਾਂ ਇਹ ਵੀ ਪੇਰੈਂਟਸ ਨੂੰ ਜ਼ਰੂਰ ਚਾਹੀਦਾ ਕਿ ਤੁਹਾਡੇ ਬੱਚੇ ਕੀ ਖਾ ਪੀ ਰਹੇ ਨੇ ਉਹਨਾਂ ਦੇ ਉੱਤੇ ਵਾਚ ਕਰਨਾ ਉਹਨਾਂ ਨੂੰ ਬਹੁਤ ਜ਼ਰੂਰੀ ਹੈ। ਤੇ ਜਿਹੜੀ ਚੀਜ਼ ਦਾ ਆਪਾਂ ਨੂੰ ਪਤਾ ਇਹ ਚੀਜ਼ ਵੈਸੇ ਵੀ ਹਾਨੀਕਾਰਕ ਆ, ਤੇ ਜੇ ਉਸ ਨੂੰ ਆਪਾਂ ਕੋਈ ਕੈਮੀਕਲ ਦੇ ਨਾਲ ਮਿਕਸ ਹੋਈ ਆ ਰਹੀ ਆ, ਕਿਉਂਕਿ ਪਿਛਲੇ ਮੈਨੂੰ ਯਾਦ ਆ ਤਕਰੀਬਨ 5-7 ਸਾਲ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਮੌਤਾਂ ਹੋਈਆਂ ਸੀ। ਕਿਹਾ ਗਿਆ ਸੀ ਕਿ ਕੋਈ ਜਿਹੜੀ ਡਿਲੀਵਰੀ ਆਈ ਸੀ ਉਹਦੇ ਵਿੱਚ, ਜੋ ਕਿ ਉੱਥੇ ਚਿੱਟਾ ਜਾਂ ਫਿਰ ਵੱਖ ਵੱਖ ਤਰ੍ਹਾਂ ਦੇ ਡਰੱਗ ਸੀ ਕਿ ਉਹ ਬਹੁਤ ਮਾੜੀ ਕੁਆਲਿਟੀ ਦੇ ਸੀ, ਤੇ ਜਿਹੜੇ ਉਸ ਨੂੰ ਯੂਜ਼ ਕਰਦੇ ਸੀ ਡਰੱਗ ਅਡਿਕਟਡ ਲੋਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਕਿ ਇਹ ਕਿੰਨਾ ਖਤਰਨਾਕ ਹੈ, ਤੇ ਇਹਦੀ ਥੋੜੀ ਜਿਹੀ ਮਾਤਰਾ ਦੇ ਨਾਲ ਹੀ ਓਵਰਡੋਜ਼ ਦੇ ਨਾਲ ਮੌਤਾਂ ਹੋਈਆਂ ਸੀ। ਤੇ ਆਪਾਂ ਅਕਸਰ ਵੀਡੀਓ ਦੇਖਿਆ ਨੇ ਕਿ ਟੀਕੇ ਦੀ ਯੂਜ਼ ਕਰਦੇ ਸੀ ਤਾਂ ਟੀਕਾ ਲੱਗਿਆ ਹੀ ਬਾਂਹ ਦੇ ਵਿੱਚ ਰਹਿ ਜਾਂਦਾ ਸੀ, ਤੇ ਇਹ ਦੇਖ ਕੇ, ਇਹ ਵੀਡੀਓ ਦੇਖ ਕੇ ਮਨ ਵਿਚਲਿਤ ਵੀ ਹੁੰਦਾ ਸੀ, ਗੱਲ ਕਰਦੇ ਵੀ ਮਨ ਭਰਿਆ ਆਉਂਦਾ ਕਿ ਭਰੀ ਜਵਾਨੀ ਦੇ ਵਿੱਚ ਜਦੋਂ ਇੱਦਾਂ ਤੁਰ ਜਾਂਦੇ ਨੇ, ਪਿੱਛੇ ਜਿਹੜੇ ਰਹਿ ਜਾਂਦੇ ਨੇ ਮਾਪੇ, ਉਹਨਾਂ ਦੇ ਲਈ ਇਹ ਕਿੰਨਾ ਕੁ ਉਹਨਾਂ ਨੂੰ ਝੱਲਣਾ ਔਖਾ ਹੁੰਦਾ ਗਾ। ਤੇ ਇਸ ਕੰਟਰੀ ਦੇ ਵਿੱਚ ਵੀ ਇੱਕ ਆਪਾਂ ਸੇਫ ਮੰਨਦੇ ਹਾਂ, ਪਰ ਜਿਸ ਤਰ੍ਹਾਂ ਦੇ ਨਾਲ ਭੰਗ ਦੇ ਠੇਕੇ ਖੁੱਲੇ ਨੇ, ਉਹ ਹਰ ਸਿੱਕੇ ਦੇ ਦੋ ਪਹਿਲੂ ਨੇ। ਇੱਕ ਤਾਂ ਹੁੰਦਾ ਕਿ ਚਲੋ ਬਾਹਰੋਂ ਮਿਕਸ ਚੀਜ਼ ਦੇ ਨਾਲੋਂ ਐਟਲੀਸਟ ਪਤਾ ਵੀ ਇਹ ਕੈਮੀਕਲ ਵਧੀਆ ਤਰੀਕੇ ਨਾਲ ਲੈਬੋਰਟਰੀਆਂ ਤੋਂ ਪਾਸ ਹੋਈ ਚੀਜ਼ ਹੈ, ਪਰ ਉਹ ਵੀ ਅਡਿਕਸ਼ਨ ਆ। ਆਪਣੇ ਬੱਚੇ ਮੁੰਡੇ ਕੁੜੀਆਂ ਇਸ ਨੂੰ ਯੂਜ਼ ਕਰ ਰਹੇ ਨੇ, ਦੇਖ ਕੇ ਦੁੱਖ ਹੁੰਦਾ ਕਿ ਆਪਾਂ ਕਿੱਧਰਲੇ ਪਾਸੇ ਜਾ ਰਹੇ ਹਾਂ, ਕਿਉਂਕਿ ਉਹ ਜਿਹੜੀ ਡਰੱਗ ਉਹ ਵੀ ਕਿਤੇ ਨਾ ਕਿਤੇ ਸਿੱਧਾ ਦਿਮਾਗ ਦੇ ਉੱਤੇ ਇੰਪੈਕਟ ਕਰਦੀ ਆ। ਉੱਥੇ ਹੀ ਇੱਕ ਡਿਬੇਟ ਨੂੰ ਜਨਮ ਦਿੱਤਾ ਜਾਂਦਾ ਕਿ ਜੇ ਇੰਨਾ ਹੀ ਜ਼ਿਆਦਾ ਲੋਕ ਕੋਈ ਅਜਿਹੀਆਂ, ਜਿਵੇਂ ਪੰਜਾਬ ਦੇ ਵਿੱਚ ਗੱਲਬਾਤ ਹੁੰਦੀ ਹੈ ਕਿ ਜੀ ਅਫੀਮ ਦੀ ਖੇਤੀ ਹੋਣੀ ਚਾਹੀਦੀ ਆ, ਉਸ ਤਰ੍ਹਾਂ ਨਾਲ ਜਦੋਂ ਮੰਗਾਂ ਵਾਰ ਵਾਰ ਉੱਠਦੀਆਂ ਨੇ ਕਿ ਜੀ ਫਿਰ ਜੇ ਉਹਨਾਂ ਨੂੰ ਪਤਾ ਗਾ ਕਿ ਇਸ ਦੀ ਵਰਤੋਂ ਦੇ ਨਾਲ ਹਾਰਟ ਅਟੈਕ ਹੋ ਰਹੇ ਨੇ, ਗਲਤ ਆ ਰਿਹਾ, ਕਿਉਂ ਨਾ ਇਸ ਦੇ ਵੀ ਠੇਕੇ ਖੋਲ ਦਿੱਤੇ ਜਾਣ, ਕੁਛ ਲੋਕਾਂ ਦਾ ਕਹਿਣਾ ਹੁੰਦਾ। ਪਰ ਅਸੀਂ ਅਪੀਲ ਕਰਦੇ ਹਾਂ ਕਿ ਨਸ਼ਾ ਹਰ ਇੱਕ ਮਾੜਾ ਨਸ਼ਾ ਹੈ, ਨਸ਼ਾ ਕੋਈ ਵੀ ਆ ਚੰਗਾ ਨਹੀਂ ਹੁੰਦਾ। ਉਸ ਦੇ ਜਿਹੜੇ ਇੱਕ ਤਾਂ ਡਾਇਰੈਕਟ ਪ੍ਰਭਾਵ ਹੁੰਦੇ ਨੇ ਜੋ ਕਿ ਉਸਦੀ ਬਾਡੀ ਤੇ, ਉਸਦੇ ਦਿਮਾਗ ਤੇ, ਉਸਦੀ ਸਿਹਤ ਤੇ ਹੁੰਦੇ ਨੇ, ਤੇ ਜਿਹੜੇ ਉਸਦੇ ਇਨਡਾਇਰੈਕਟ ਪ੍ਰਭਾਵ ਹੁੰਦੇ ਨੇ ਉਹ ਫੈਮਿਲੀ ਤੇ ਪ੍ਰਭਾਵ ਹੁੰਦੇ ਨੇ ਕਿ ਜਦੋਂ ਬੰਦਾ ਕੋਈ ਡਰੱਗ ਅਡਿਕਟਡ ਹੋਵੇ, ਕੋਈ ਬੰਦਾ ਰੈਗੂਲਰ ਦਾਰੂ ਪੀ ਰਿਹਾ ਤਾਂ ਉਹਦਾ ਪਰਿਵਾਰ ਕੀ ਕੁਝ ਚੱਲ ਰਿਹਾ, ਉਹਦਾ ਪਰਿਵਾਰ, ਉਹਦੇ ਬੱਚੇ, ਉਹਦੀ ਘਰ ਵਾਲੀ, ਉਹਦੇ ਮਾਂ ਪਿਓ, ਉਹਨਾਂ ਦੇ ਲਈ ਉਸ ਕਿਉਂਕਿ ਆਪਦੇ ਪਰਿਵਾਰ ਦੇ ਜੀ ਨੂੰ ਆਪਦੀਆਂ ਅੱਖਾਂ ਦੇ ਸਾਹਮਣੇ ਦੂਰ ਹੁੰਦਾ ਦੇਖਣਾ ਬਹੁਤ ਦੂਰੀ ਆ। ਸੋ ਉਮੀਦ ਕਰਦੇ ਹਾਂ ਆਪਾਂ ਸਾਰੇ ਨਸ਼ਿਆਂ ਤੋਂ ਵਰਜਿਤ ਰਹੀਏ ਤੇ ਗੁਰਬਾਣੀ ਦੇ ਲੜ ਲੱਗੀਏ, ਆਪਣਾ ਜੋ ਵੀ ਧਰਮ ਆ, ਜੋ ਵੀ ਆਪਣੀਆਂ ਸਿੱਖਿਆ ਹੈਗੀਆਂ ਨੇ ਉਹਨਾਂ ਨੂੰ ਪੜ੍ਹੀਏ ਵਿਚਾਰੀਏ, ਤੇ ਆਪਾਂ ਆਪਦੇ ਫੈਮਿਲੀ ਦੇ ਚੰਗੇ ਦੇ ਲਈ ਗੱਲਬਾਤ ਕਰੀਏ। ਸੋ ਕੋਈ ਗੱਲਬਾਤ ਕਰਨੀ ਹੋਵੇ ਸਾਡੇ ਨਾਲ 416-620-1778, 416-620-1778 ਜਸਪੁੱਲਰ ਜੀ, ਮੋਰਗੇਜ ਸਪੈਸ਼ਲਿਸਟ, 416-732-2611, 416-732-2611, ਤੇ ਹਰਜਸ ਪੇਂਟ ਐਂਡ ਰੈਨੋਵੇਸ਼ਨ, ਸਤਨਾਮ ਸਿੰਘ ਜੀ ਦਾ ਨੰਬਰ ਨੋਟ ਕਰ ਲਓ, 647-241-5404, 647-241-5404। ਅਕਾਲ ਟਰੱਕ ਲਿਓ, ਟਰੱਕ ਨੂੰ ਵਾਸ਼ ਕਰਾਉਣਾ, ਟਾਇਰ ਇੰਸਟਾਲ ਕਰਵਾਉਣੇ ਨੇ ਜਾਂ ਫਿਰ ਆਇਲ ਚੇਂਜ ਕਰਾਉਣਾ ਤਾਂ ਰਾਜਾ ਬਾਈ ਜੀ ਨੂੰ ਕਾਲ ਕਰ ਲਓ, 905-565-1100, 905-565-1100। ਗੌਰ ਮੀਟ ਸ਼ਾਪ, 905-913-6710, ਤੇ ਗੱਲਬਾਤ ਤੁਸੀਂ ਕਰਨੀ ਆ। ਹਾਇਰਿੰਗ ਦੇ ਲਈ NSI ਕਰੀਅਰ ਨੂੰ ਵੀ ਕਾਲ ਕੀਤੀ ਜਾ ਸਕਦੀ ਆ। ਮੌਂਟਰੀਅਲ ਦੇ ਲੋਅਰ ਲੈਣੇ ਨੇ ਜਾਂ ਫਿਰ ਮਿਡਵੈਸਟਰਨ ਨੂੰ ਤੁਸੀਂ ਚਲਾਉਣਾ, ਟੈਕਸਸ ਨੂੰ, ਕੈਲੀਫੋਰਨੀਆ ਨੂੰ, ਤਾਂ ਤੁਸੀਂ ਇੰਦਰ ਮੋਹਨ ਨਾਲ ਗੱਲਬਾਤ ਕਰ ਸਕਦੇ ਹੋ 647-228-3444। ਗੱਲਬਾਤ ਪ੍ਰੀਤ ਖਹਿਰਾ ਜੀ ਦੇ ਨਾਲ ਵੀ ਕਰਾਂਗੇ ਪੰਜਾਬ ਦੇ ਹਾਲਾਤ ਦੇ ਬਾਰੇ ਦੇ ਵਿੱਚ ਤੇ ਨਸ਼ਿਆਂ ਦੇ ਪ੍ਰਕੋਪ, ਕਿਉਂਕਿ ਜਦੋਂ ਇਹ ਸਰਕਾਰ ਆਈ ਸੀ ਉਹਨਾਂ ਨੇ ਵੀ ਕਾਫੀ ਸਖਤੀ ਦਿਖਾਈ ਸੀ, ਤੇ ਹੁਣ ਚਾਹੇ ਸੁਖਪਾਲ ਖਹਿਰਾ ਤੇ ਕੋਈ ਐਕਸ਼ਨ ਹੋਵੇ, ਚਾਹੇ ਬਿਕਰਮਜੀਤ ਮਜੀਠੀਆ ਨੂੰ ਕਡੀਸ਼ਨ ਦੀ ਕੋਰਟ ਕਚਹਿਰੀਆਂ ਦੇ ਵਿੱਚ ਤਾਇਦਾਦ ਹੋਵੇ, ਚਾਹੇ ਇਹਨਾਂ ਦੇ ਕਾਰਜਕਾਲ ਦੌਰਾਨ ਜੋ ਡਰੱਗ ਕਾਰਟਲ ਨੂੰ ਫੜਨ ਦੀ ਗੱਲਬਾਤ ਹੋਵੇ, ਵੱਖ ਵੱਖ ਮੁੱਦਿਆਂ ਦੇ ਵਿੱਚ ਐਕਸ਼ਨ ਕੀਤੇ ਗਏ ਨੇ, ਪਰ ਇਹਦਾ ਗਰਾਊਂਡੀ ਜਿਹੜੀ ਹਕੀਕਤ ਆ ਕਿੰਨਾ ਕੁ ਪ੍ਰਭਾਵ ਪਿਆ ਕਿ ਅੱਜ ਹੁਣ ਜੇ ਕੰਪੈਰੇਟਿਵਲੀ ਗੱਲਬਾਤ ਕੀਤਾ ਜਾਵੇ ਕਿ ਜ਼ਮੀਨੀ ਹਾਲਾਤ ਨੇ ਜਿਹੜੇ ਉਸ ਤੇ ਡਰੱਗ ਕੰਟਰੋਲ ਹੋਏ ਨੇ, ਆਪਾਂ ਖੈਰਾ ਸਭ ਤੋਂ ਜਾਣਾਂਗੇ। ਫਿਲਹਾਲ ਆਪਾਂ ਸ਼ੁਰੂਆਤ ਕਰਦੇ ਹਾਂ ਇੱਕ ਗੀਤ ਤੋਂ, ਰਜਾ ਤਰਸੇਮ ਜੱਸੜ ਜੀ ਦਾ ਬਹੁਤ ਪਿਆਰਾ ਗਾਣਾ, ਤੇ ਇਸ ਤੋਂ ਬਾਅਦ ਆਪਾਂ ਖੈਰਾ ਸਾਹਿਬ ਨਾਲ ਗੱਲਬਾਤ ਕਰਾਂਗੇ। ਸੁਣਦੇ ਰਹੋ ਰੇਡੀਓ ਪ੍ਰੋਗਰਾਮ ਮਹਿਕ, ਮੰਡੇ ਟੂ ਫਰਾਈਡੇ 12 ਤੋਂ 1।
ਇੰਨਾ ਵੀ ਨਾ ਦੇਵੀ ਕੇ ਦਿਮਾਗ ਹਿੱਲ ਜਾਵੇ, ਨਾ ਇੰਨਾ ਸਿੱਧੀ ਦਰ ਤੋਂ ਕੋਈ ਖਾਲੀ ਮੁੜ ਜਾਵੇ, ਸੋਨੇ ਦੀਆਂ ਥਾਲਾਂ ਵਿੱਚ ਰੋਟੀ ਨਾ ਹੀ ਆਵੇ, ਬਸ ਜਿੰਨਾ ਖਾਈਏ ਓਨਾ ਖਾਦਾ ਬਚ ਜਾਵੇ। ਦਿਮਾਗ ਭਾਵੇਂ ਥੋੜਾ ਪਰ ਦਿਲ ਖੁੱਲਾ ਰੱਖੀ, ਦੁੱਖਾਂ ਦੀ ਹਨੇਰੀ ਚ ਖੁਸ਼ੀ ਦਾ ਬੁੱਲਾ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ। ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੁਰੂ ਵਿੱਚ ਰੱਖੀ ਜਾਂ ਕੁਰਾਨ ਵਿੱਚ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ।
ਆਊਂਗਾ ਤੇਰੇ ਰੂਬਰੂ ਇੱਕ ਦਿਨ, ਤੇਰੇ ਹੀ ਕਿਸੀ ਅਜ਼ੀਜ਼ ਕੀ ਸਿਫਾਰਿਸ਼ ਲੈ ਕਰ, ਮੇਰੀ ਤੋਂ ਤੂੰ ਨਹੀਂ ਸੁਣੇਗਾ ਮੈਨੂੰ ਪਤਾ ਹੈ, ਵਹੀ ਆਏਂਗੇ ਮੇਰੇ ਸਾਥ ਮੇਰੀ ਗੁਜ਼ਾਰਿਸ਼ ਲੈ ਕਰ।
ਤੇਰੇ ਜਿਹੜੇ ਨੇੜੇ ਤੇ ਗਰੀਬ ਨੇ ਮੈਂ ਜਾਣਦਾ, ਤੈਨੂੰ ਜਿਹੜੇ ਸਭ ਤੋਂ ਅਜ਼ੀਜ਼ ਨੇ ਮੈਂ ਜਾਣਦਾ, ਉਹਨਾਂ ਜਿੱਦਾਂ ਦਿਲ ਤੇ ਔਕਾਤ ਕਦੇ ਹੋਣੀ ਨੀ, ਸਿਰ ਦੇ ਵੀ ਹੋਣਾ ਨੀ ਸਗਾਤ ਮਾ ਵੀ ਹੋਣੀ ਨੀ, ਰਾਧੇ ਉੱਤੇ ਤੋਰ ਤੈਨੂੰ ਪੁੱਠਾ ਮੋੜ ਮੋੜ ਤੈਨੂੰ, ਇੰਨੀ ਅਰਦਾਸ ਹੈ ਕਿ ਕੰਨ ਫੜ ਟੱਕੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ। ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੁਰੂ ਵਿੱਚ ਰੱਖੀ ਜਾਂ ਕੁਰਾਨ ਵਿੱਚ ਰੱਖੀ, ਕਰੀ ਮਾਫ਼ ਮੇਰੇ ਗੁਨਾਹਾਂ ਨੂੰ, ਮੇਰੇ ਰਾਜ਼ੀ ਰੱਖੀ ਭਰਾਵਾਂ ਨੂੰ, ਕਰੀ ਪੂਰੇ ਸਭ ਦੇ ਚਾਵਾਂ ਨੂੰ, ਬਣਾ ਦੀਆਂ ਪੇਰਾਵਾਂ ਨੂੰ, ਮਿਹਨਤ ਤੋਂ ਕਦੇ ਭੱਜਾਂ ਨਾ, ਯਾਰਾਂ ਨੂੰ ਦਿਲ ਚੋਂ ਕੱਢਾਂ ਨਾ, ਹੋਏ ਚੜਾਂ ਕਿਸੇ ਦੀਆਂ ਵੱਟਾਂ ਨਾ, ਹੋਏ ਅਣਖ ਜੁੜੀ ਰਹੇ ਹੱਟਾਂ ਨਾ, ਬਸ ਇੰਨੀ ਕੁ ਔਕਾਤ ਦਮੀ ਜੱਸੜ ਨੂੰ ਅਕਲ ਸੁਗਾਤ ਦਮੀ, ਲਿਖਾਰੀ ਨੂੰ ਜਜ਼ਬਾਤ ਦਮੀ, ਲਿਖਾਰੀ ਸਦਾ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ। ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੁਰੂ ਵਿੱਚ ਰੱਖੀ ਜਾਂ ਕੁਰਾਨ ਵਿੱਚ ਰੱਖੀ, ਗੱਦਾਰਾਂ ਵਿੱਚ ਨਹੀਂ ਸੇਵਾਦਾਰਾਂ ਵਿੱਚ ਰੱਖੀ, ਅੱਗੇ ਪਿੱਛੇ ਬਸ ਤੂੰ ਗੱਦਾਰਾਂ ਵਿੱਚ ਰੱਖੀ, ਹੱਕ ਲੈਣ ਵਾਲੇ ਹੱਕਦਾਰਾਂ ਵਿੱਚ ਰੱਖੀ, ਉਹੀ ਮਾਪੇ ਉਹੀ ਪਿੰਡ ਉਹੀ ਯਾਰਾਂ ਵਿੱਚ ਰੱਖੀ, ਜੋ ਛੱਡ ਆਪਾਂ ਇਨਸਾਨੀਅਤ ਲਈ ਜਿਉਂਦੇ ਇਹੋ ਜਿਹੇ ਸੱਚੇ ਸਰਦਾਰਾਂ ਵਿੱਚ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ, ਭਾਵੇਂ ਮੇਰੇ ਵੱਲ ਨੂੰ ਅਖੀਰ ਵਿੱਚ ਤੱਕੀ। ਅੱਲਾ ਵਿੱਚ ਰੱਖੀ ਭਾਵੇਂ ਰਾਮ ਵਿੱਚ ਰੱਖੀ, ਗੁਰੂ ਵਿੱਚ ਰੱਖੀ ਜਾਂ ਕੁਰਾਨ ਵਿੱਚ ਰੱਖੀ, ਰਜ਼ਾ ਵਿੱਚ ਰੱਖੀ ਬਸ ਰਾਜ਼ੀ ਸਭ ਰੱਖੀ।
ਜੀ ਹਾਂ, ਬਹੁਤ ਹੀ ਪਿਆਰਾ ਖੂਬਸੂਰਤ ਗਾਣਾ, ਤੇ ਇਸ ਦੇ ਨਾਲ ਨਾਲ ਤੁਹਾਨੂੰ ਅਪਡੇਟ ਕਰਦੇ ਕ੍ਰਿਕਟ ਵਰਲਡ ਕੱਪ ਦੇ ਵਿੱਚ ਕੀ ਹੋ ਰਿਹਾ, ਕਿਉਂਕਿ ਚਾਰ ਸਾਲਾਂ ਬਾਅਦ ਕ੍ਰਿਕਟ ਦਾ ਪੰਜਾਬ ਪੰਜਾਬ ਓਵਰਾਂ ਦਾ ਇਹ ਵਰਲਡ ਕੱਪ ਹੁੰਦਾ ਜੋ ਕਿ ਇਸ ਵਾਰੀ ਵਰਲਡ ਕੱਪ ਆ ਉਹ ਇੰਡੀਆ ਦੇ ਵਿੱਚ ਖੇਡਿਆ ਜਾ ਰਿਹਾ ਤੇ ਇੰਡੀਆ ਇਸ ਨੂੰ ਹੋਸਟ ਕਰ ਰਿਹਾ ਤੇ ਇੰਡੀਆ ਦੀ ਜੋ ਟੀਮ ਆ ਉਸਨੇ ਤਿੰਨ ਮੈਚ ਖੇਡੇ ਨੇ ਤੇ ਤਿੰਨੇ ਦੇ ਤਿੰਨੇ ਜਿੱਤ ਕੇ ਫਿਲਹਾਲ ਜਿਹੜਾ ਟੇਬਲ ਆ ਉਸ ਤੇ ਪਹਿਲੇ ਨੰਬਰ ਤੇ ਬਣੇ ਹੋਏ ਨੇ। ਨਿਊਜ਼ੀਲੈਂਡ ਨੇ ਵੀ ਆਪਣੇ ਤਿੰਨੇ ਮੈਚ ਜਿੱਤੇ ਨੇ ਤੇ ਸਾਊਥ ਅਫਰੀਕਾ ਦਾ ਮੈਚ ਅੱਜ ਇੱਕ ਚੱਲ ਰਿਹਾ, ਬਹੁਤ ਇੰਟਰਸਟਿੰਗ ਮੈਚ ਆ ਜੋ ਕਿ ਇੱਕ ਕਮਜ਼ੋਰ ਮੰਨੀ ਜਾ ਰਹੀ ਸੀ ਟੀਮ 10ਵੇਂ ਨੰਬਰ ਦੀ ਟੀਮ ਨੀਦਰਲੈਂਡ, ਪਰ ਅੱਜ ਦੇ ਮੈਚ ਦੇ ਵਿੱਚ ਇੱਕ ਵੱਡਾ ਉਲਟ ਫੇਰ ਹੋ ਸਕਦਾ ਤੇ ਜਿਹੜੀ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਅੱਜ 43 ਓਵਰਾਂ ਦਾ ਮੈਚ ਸੀ ਮੀਂਹ ਦੇ ਚੱਲਦੇ ਤੇ 245 ਰਨ ਉਹਨਾਂ ਨੇ ਬਣਾਏ ਤੇ ਜਿੱਤਣ ਲਈ ਸਾਊਥ ਅਫਰੀਕਾ ਨੂੰ ਚਾਹੀਦੇ ਆ 246 ਰਨ, ਪਰ ਇਹਨਾਂ ਦੇ 27 ਓਵਰਾਂ ਦੇ ਵਿੱਚ 127 ਦੇ ਉੱਤੇ 6 ਬੱਲੇਬਾਜ਼ ਆਊਟ ਹੋ ਚੁੱਕੇ ਨੇ ਤੇ ਹੁਣ ਸਿਰਫ 94 ਬਾਲਾਂ ਦੇ ਵਿੱਚ 118 ਰਨ ਚਾਹੀਦੇ ਨੇ ਤੇ ਸਿਰਫ 4 ਬੱਲੇਬਾਜ਼ ਉਹਨਾਂ ਕੋਲ ਬਚੇ ਨੇ ਤੇ ਨੀਦਰਲੈਂਡ ਕਾਫੀ ਜ਼ਿਆਦਾ ਸਟਰੋਂਗ ਪੋਜੀਸ਼ਨ ਦੇ ਵਿੱਚ ਆ ਚੁੱਕਿਆ ਇਸ ਵਰਲਡ ਕੱਪ ਦੇ ਵਿੱਚ। ਸਾਡੇ ਨਾਲ ਖਹਿਰਾ ਸਾਹਿਬ ਜੁੜ ਚੁੱਕੇ ਨੇ। ਖਹਿਰਾ ਸਾਹਿਬ ਸਤਿ ਸ੍ਰੀ ਅਕਾਲ, ਵੈਲਕਮ ਟੂ ਦੀ ਸ਼ੋਅ।
ਸਤਿ ਸ੍ਰੀ ਅਕਾਲ ਹਰੀ ਜੀ, ਸਾਰੇ ਸਰੋਤਿਆਂ ਦਾ ਸਵਾਗਤ ਹੈ ਸਾਡੇ ਮੈਚ ਰੇਡੀਓ ਤੇ
ਜੀ। ਖਹਿਰਾ ਸਾਹਿਬ, ਮੈਂ ਸਰੋਤਿਆਂ
ਨਾਲ ਗੱਲਬਾਤ ਕਰ ਰਿਹਾ ਸੀ
ਜੀ। ਖਹਿਰਾ ਸਾਹਿਬ, ਮੈਂ ਸਰੋਤੇ ਦੇ ਨਾਲ ਗੱਲਬਾਤ ਕਰ ਰਿਹਾ ਸੀ ਜੋ ਵੱਧ ਰਹੀਆਂ ਮੌਤਾਂ ਨੇ, ਕਿਉਂਕਿ ਕੈਨੇਡਾ ਦੇ ਵਿੱਚ ਵੀ ਜਦੋਂ ਕੋਈ ਨਵਾਂ ਬੱਚਾ ਲੈਂਡ ਹੁੰਦਾ ਤਾਂ 5ਵੇਂ 7ਵੇਂ ਦਿਨ ਹਾਰਟ ਅਟੈਕ ਦੇ ਨਾਲ ਡੈਥ ਹੋ ਜਾਂਦੀ ਆ ਤੇ ਕਾਰਨ ਕਾਫੀ ਹੋ ਸਕਦੇ ਨੇ, ਸਟ੍ਰੈਸ ਵੀ ਹੋ ਸਕਦਾ, ਮੌਸਮ ਚ ਬਦਲਾਅ ਵੀ ਹੋ ਸਕਦਾ, ਓਵਰਡੋਜ਼ ਵੀ ਹੋ ਸਕਦੀ ਹੈ, ਜਾਂ ਫਿਰ ਕੋਈ ਡਰੱਗ ਕਈ ਵਾਰ ਯੂਜ਼ ਕਰਦੇ ਆ ਉਸ ਦੇ ਵਿੱਚ ਕੋਈ ਕੈਮੀਕਲ ਅਜਿਹਾ ਮਿਲਾਇਆ ਹੁੰਦਾ ਤਾਂ ਉਹਦੇ ਨਾਲ ਵੀ ਹਾਰਟ ਅਟੈਕ ਹੋ ਜਾਂਦੇ ਨੇ। ਤੇ ਮੈਂ ਐਗਜ਼ਾਮਪਲ ਦਿੱਤੇ ਸੀ ਕਿ ਪੰਜਾਬ ਭਾਰਤ ਦੇ ਵਿੱਚ ਵੀ ਪਹਿਲਾਂ ਕੁਛ ਅਜਿਹਾ ਕੈਮੀਕਲ ਆ ਗਏ ਸੀ ਜੋ ਕਿ ਪਤਾ ਹੀ ਨਹੀਂ ਸੀ, ਜੋ ਉਸਨੂੰ ਯੂਜ਼ ਵੀ ਕਰਦੇ ਸੀ ਉਹ ਉਸਦੀ ਅੱਧੀ ਮਾਤਰਾ ਦੇ ਨਾਲ ਹੀ ਓਵਰਡੋਜ਼ ਦੇ ਨਾਲ ਆਪਾਂ ਕਿੰਨੀਆਂ ਮੌਤਾਂ ਦੇਖੀਆਂ ਕਿ ਟੀਕੇ ਬਾਹਾਂ ਦੇ ਵਿੱਚ ਲੱਗੇ ਰਹਿ ਗਏ ਸੀ। ਤੇ ਜ਼ਮੀਨੀ ਹਕੀਕਤ ਤੇ ਗੱਲਬਾਤ ਕਰਾਂਗੇ ਅੱਜ ਦੀ ਜੇ ਹਾਲਾਤ ਨੂੰ ਜਾਣੀਏ ਸਰਕਾਰ ਦਾ ਇਸ ਮੁੱਦੇ ਤੇ, ਕਿਉਂਕਿ ਬਹੁਤ ਵੱਡਾ ਇਹ ਮੁੱਦਾ ਗਾ, ਇਸ ਤੇ ਜਦੋਂ ਫਿਲਮਾਂ ਬਣਦੀਆਂ ਨੇ ਉੜਤਾ ਪੰਜਾਬ ਵਰਗੀਆਂ ਤਾਂ ਮਨ ਦੇਖ ਕੇ ਦੁਖੀ ਹੁੰਦਾ ਕਿ ਸੋਨੇ ਦੀ ਚਿੜੀ ਤੋਂ ਇਸ ਜੋ ਅਗਾਂਹ ਵਧੂ ਖੇਤੀਬਾੜੀ ਪ੍ਰਧਾਨ ਸੂਬੇ ਤੋਂ ਅਜਿਹੇ ਹਾਲਾਤ ਆ ਗਏ ਕਿ ਬੱਚੇ ਜਾਂ ਤਾਂ ਬਾਹਰ ਨੂੰ ਉਡਾਰੀ ਮਾਰ ਰਹੇ ਨੇ ਜਾਂ ਫਿਰ ਡਰੱਗ ਦੇ ਸ਼ਿਕਾਰ ਹੋ ਰਹੇ ਨੇ। ਸਰਕਾਰ ਦਾ ਕੀ ਰੁੱਖ ਆ ਤੇ ਜ਼ਮੀਨੀ ਹਕੀਕਤ ਅੱਜ ਦੀ ਕੀ ਹੈ?
ਹਰੀ ਜੀ, ਜ਼ਮੀਨੀ ਹਕੀਕਤ ਦੀ ਗੱਲ ਕਰ ਰਹੇ ਹਾਂ, ਕਰ ਦਿੰਦੇ ਹਾਂ ਤੇ ਜ਼ਮੀਨੀ ਹਕੀਕਤ ਇਸ ਵਕਤ ਲਗਭਗ ਹਰ ਇੱਕ ਪਿੰਡ ਦੇ ਵਿੱਚ, ਹਰ ਸ਼ਹਿਰ ਦੇ ਵਿੱਚ ਚਿੱਟਾ ਵੇਖ ਰਿਹਾ ਹੈ। ਕੋਈ ਪਿੰਡ ਮੈਨੂੰ ਨੀ ਲੱਗਦਾ ਅਜਿਹਾ ਹੋਵੇਗਾ ਕਿ ਜਿੱਥੇ ਚਿੱਟਾ ਨਾ ਵਿਕਦਾ ਹੋਵੇ। ਕਈ ਪਿੰਡਾਂ ਨੇ ਨਸ਼ਾ ਮੁਕਤ ਦਾ ਬੋਰਡ ਵੀ ਲਾਇਆ ਕਿ ਸਾਡੇ ਪਿੰਡ ਨਸ਼ਾ ਨਹੀਂ ਵਿਕਦਾ, ਅਸੀਂ ਪਿੰਡ ਦੇ ਵਿੱਚ ਨਹੀਂ ਵਿਕਣ ਦਿੰਦੇ, ਪਰ ਕਿਤੇ ਨਾ ਕਿਤੇ ਕੋਈ ਨਾ ਕੋਈ ਅਜਿਹਾ ਵਿਅਕਤੀ ਜਿਹੜਾ ਚੋਰੀ ਚੁੱਪੇ ਵੇਚ ਹੀ ਰਿਹਾ ਹੁੰਦਾ। ਇਹ ਅਲਾਮਤ ਏਦਾਂ ਦੀ ਆ ਕਿ ਦਲਦਲ ਦੇ ਵਿੱਚ ਜਿਹੜੇ ਫਸ ਗਏ ਨੇ, ਚਾਹੇ ਉਹ ਪੀਣ ਵਾਲੇ ਨੇ ਚਾਹੇ ਉਹ ਵੇਚਣ ਵਾਲੇ ਨੇ। ਪਰ ਜੇਕਰ ਗੱਲ ਕੀਤੀ ਜਾਵੇ ਕਿ ਹੁਣ ਪਿਛਲੇ ਦਿਨਾਂ ਦੇ ਵਿੱਚ ਕਾਫੀ ਚਿੱਟਾ ਜਿਹੜਾ ਉਹ ਫੜਿਆ ਵੀ ਗਿਆ, ਰਿਕਵਰ ਕੀਤਾ ਜਾ ਰਿਹਾ ਹੈ, ਸਰਕਾਰ ਲਗਾਤਾਰ ਇਸ ਮਾਮਲੇ ਦੇ ਉੱਤੇ ਐਕਸ਼ਨ ਦੇ ਵਿੱਚ ਆ। ਪਿਛਲੇ ਦਿਨ ਝਾੜ ਵੀ ਪਈ ਆ DGP ਨੂੰ, ਪੰਜਾਬ ਨੂੰ ਤੇ ਨਾਲ ਹੀ ਚੀਫ ਸੈਕਟਰੀ ਨੂੰ, ਕਿਉਂ ਨੀ ਅਜਿਹੇ ਮਾਮਲੇ ਉੱਤੇ ਤੁਸੀਂ ਸਖ਼ਤੀ ਕਰ ਰਹੇ? ਤੇ ਇਸ ਕਰਕੇ ਹੁਣ ਪੰਜਾਬ ਸਰਕਾਰ ਸਖ਼ਤ ਹੋਈ ਆ, ਇਹਦੇ ਇਹ ਵੀ ਦੋ ਰਾਏ ਨੀ ਕਿ ਸਖ਼ਤ ਨੀ ਹੋਈ, ਸਖ਼ਤ ਹੋਈ ਆ, ਪਰ ਉਸ ਲੈਵਲ ਦੇ ਉੱਤੇ ਸਖ਼ਤ ਨੀ ਹੋਈ ਜਿਸ ਲੈਵਲ ਦੇ ਉੱਤੇ ਸਖ਼ਤ ਹੋਣਾ ਚਾਹੀਦਾ ਸੀ। ਵੱਡੇ ਮਗਰਮੱਛ ਵੱਡੀਆਂ ਮੱਛੀਆਂ ਫੜੀਆਂ ਜਾ ਰਹੀਆਂ ਨੇ, ਪਿਛਲੇ ਦਿਨਾਂ ਦੇ ਵਿੱਚ ਕਾਫੀ ਫੜੇ ਗਏ ਨੇ, ਬਹੁਤ ਸਾਰੀਆਂ ਜਾਇਦਾਦਾਂ ਜਿਹੜੀਆਂ ਫਰੀਜ਼ ਕੀਤੀਆਂ ਗਈਆਂ ਨੇ, ਪਰ ਇਹ ਚਿੱਟਾ ਜਿਉਂ ਦਾ ਤਿਉਂ ਫਿਲਹਾਲ ਵਿਕ ਰਿਹਾ ਹੈ, ਵੱਧ ਵਿਕ ਰਿਹਾ ਹੈ। ਪਹਿਲਾਂ ਨਾਲੋਂ ਵੀ ਕਿਹਾ ਜਾਂਦਾ ਕਿ ਵੱਧ ਵਿਕ ਰਿਹਾ ਹੈ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਹਦੇ ਵਿੱਚ ਡਰੱਗ ਕਾਲਾ ਹਫ਼ਤਾ ਬਣਾਇਆ ਗਿਆ ਸੀ, ਉਸ ਕਾਲੇ ਹਫ਼ਤੇ ਦੇ ਵਿੱਚ ਬਹੁਤ ਸਾਰੀਆਂ ਨਸ਼ਾ ਰੋਕੂ ਕਮੇਟੀਆਂ ਬਣੀਆਂ ਸੀ, ਜਿਹਨਾਂ ਵੱਲੋਂ ਇਹ ਮੋਰਚੇ ਲਾਏ ਗਏ ਸੀ, ਜਿਹਨਾਂ ਵੱਲੋਂ ਪਹਿਰੇ ਲਾਏ ਗਏ ਸੀ ਕਿ ਚਿੱਟਾ ਅਸੀਂ ਆਪਣੇ ਨਹੀਂ ਵਿਕਣ ਦੇਵਾਂਗੇ ਆਪਣੇ ਪਿੰਡ ਆਪਣੇ ਸ਼ਹਿਰ ਗਲੀ ਮੁਹੱਲੇ ਦੇ ਵਿੱਚ, ਤਾਂ ਉਹ ਵੀ ਥੋੜਾ ਕਚੇਰੀ ਸਹੀ ਰਿਹਾ। ਉਸ ਤੋਂ ਬਾਅਦ ਫਿਰ ਜਿਹੜਾ ਉਹ ਚਿੱਟਾ ਵਿਕਣ ਲੱਗ ਪਿਆ, ਉਸੇ ਤਰੀਕੇ ਨਾਲ ਫਿਰ ਹੁਣ ਜਿਹੜਾ ਦੁਬਾਰਾ ਪਿੰਡਾਂ ਦੇ ਵਿੱਚ ਕਮੇਟੀਆਂ ਬਣੀਆਂ ਨੇ, ਦੁਬਾਰਾ ਉਹਨਾਂ ਵੱਲੋਂ ਜਿਹੜਾ ਨਸ਼ਾ ਰੋਕਣ ਦੀ ਕੋਸ਼ਿਸ਼ ਕੀਤੀ ਕਿ ਥੋੜਾ ਜਿਹਾ ਸਮਾਂ ਵੀ ਇਹਨਾਂ ਨੇ ਵੀ ਚੰਗਾ ਕੰਮ ਕੀਤਾ, ਪਰ ਹੁਣ ਇਹ ਵੀ ਠੰਡੇ ਬਸਤੇ ਦੇ ਵਿੱਚ ਪਈਆਂ ਦਿਖਾਈ ਦੇ ਰਹੀਆਂ ਨੇ। ਹੁਣ ਦੂਜੀ ਗੱਲ ਕਰਦੇ ਹਾਂ ਸਰਕਾਰ ਦੀ, ਸਰਕਾਰ ਹੁਣ ਕੱਲ ਨੂੰ ਕੱਲ 18 ਤਰੀਕ ਨੂੰ 35,000 ਬੱਚਿਆਂ ਦੇ ਨਾਲ ਸੀਐਮ ਭਗਵੰਤ ਮਾਨ ਜਿਹੜੇ ਆ ਉਹ ਅਰਦਾਸ ਕਰਨਗੇ ਦਰਬਾਰ ਸਾਹਿਬ ਦੇ ਵਿੱਚ ਕਿ ਨਸ਼ਾ ਮੁਕਤ ਬਣਾਉਣਾ ਹੈ, ਪੰਜਾਬ ਨੂੰ ਨਸ਼ਾ ਨਹੀਂ ਕਰਨਾ। ਕੱਲ ਨੂੰ ਸ਼ੁਰੂਆਤ 18 ਅਕਤੂਬਰ ਨੂੰ ਹੋਵੇਗੀ। 35,000 ਬੱਚਿਆਂ ਦੇ ਨਾਲ ਅਰਦਾਸ ਕੀਤੀ ਜਾਵੇਗੀ ਦਰਬਾਰ ਸਾਹਿਬ ਦੇ ਵਿੱਚ, ਤੇ ਉੱਥੇ ਦੇਖਦੇ ਹਾਂ ਕਿ ਅਰਦਾਸ ਤੋਂ ਬਾਅਦ ਫਿਰ ਹੁਣ ਨਸ਼ਾ ਮੁਕਤ ਪੰਜਾਬ ਬਣਦਾ ਹੈ ਜਾਂ ਨਹੀਂ ਬਣਦਾ, ਜਾਂ ਇਹ ਵੀ ਫਿਰ ਕੈਪਟਨ ਦੀ ਗੁਟਕਾ ਸਾਹਿਬ ਦੀ ਸਹੁੰ ਵਾਂਗੂ ਜਿਹੜਾ ਇਹ ਵਾਅਦੇ ਇਹ ਦਾਅਵੇ ਜਿਹੜੇ ਨੇ ਉਹ ਖੋਖਲੇ ਰਹਿ ਜਾਣਗੇ। ਜਿਸ ਤਰੀਕੇ ਨਾਲ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਮਦਮਾ ਸਾਹਿਬ ਵੱਲ ਕਰਕੇ ਗੁਟਕੇ ਦੀ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਦੇ ਵਿੱਚ ਜਿਹੜਾ ਵਾ ਨਸ਼ੇ ਦਾ ਲੱਕ ਤੋੜ ਕੇ ਰੱਖ ਦੇਵਾਂਗਾ, ਤੇ ਪਾਸੇ ਦਾ ਲੱਕ ਤਾਂ ਕੀ ਤੋੜਨਾ ਸੀ, ਨਸ਼ਾ ਉਸੇ ਤਰੀਕੇ ਨਾਲ ਵਿਕਦਾ ਰਿਹਾ। ਇਸੇ ਤਰੀਕਾ ਹੀ ਆਮ ਆਦਮੀ ਪਾਰਟੀ ਨੇ ਵੀ ਨਾਰਾ ਮਾਰਿਆ ਸੀ ਕਿ ਚੋਰ ਕੁੱਤੀ ਰਲੀ ਹੈ, ਚਿੱਟਾ ਗਲੀ ਗਲੀ ਹੈ, ਚਿੱਟਾ ਅੱਜ ਵੀ ਗਲੀ ਗਲੀ ਆ, ਹੁਣ ਚੋਰ ਤੇ ਕੁੱਤੀ ਕੌਣ ਨੇ, ਇਹ ਸਰਕਾਰ ਸਕਦੀ ਆ। ਪਰ ਕੱਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਇੱਕ ਵੱਡਾ ਐਕਸ਼ਨ ਜਿਹੜਾ ਉਹ ਲੈਣ ਜਾ ਰਹੇ ਨੇ, ਅਰਦਾਸ ਕਰਨ ਜਾ ਰਹੇ ਨੇ, ਤੇ ਅਰਦਾਸ ਦੇ ਵਿੱਚ ਹੁਣ ਦੇਖੋ ਤਾਕਤ ਅਰਦਾਸ ਵਿੱਚ ਕਿੰਨੇ ਬਹੁਤ ਹੁੰਦੀ ਆ, ਤਾਂ ਹੁਣ ਸੀਐਮ ਮਾਨ ਦੀ ਇਸ ਅਰਦਾਸ ਦੇ ਵਿੱਚ ਕਿੰਨੀ ਕੁ ਤਾਕਤ ਹੋਵੇਗੀ, ਜਾਂ ਇਸ ਤੋਂ ਬਾਅਦ ਸੀਐਮ ਮਾਨ ਜਿਹੜੇ ਨੇ ਉਹ ਕਿਹੜਾ ਐਕਸ਼ਨ ਵੱਡਾ ਲੈਣ ਜਾ ਰਹੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਕਿਹਾ ਕਿ ਮੈਂ ਡਰੱਗ ਪਾਲਿਸੀ ਡਰੱਗ ਅਗੇਂਸਟ ਜਿਹੜੀ ਹੈ ਕੋਈ ਨਾ ਕੋਈ ਨੀਤੀ ਲੈ ਰਿਹਾ ਹੈ, ਸਖ਼ਤ ਹੋ ਰਿਹਾ, ਮੈਂ ਡਿਸਕਲੋਜ਼ ਤਾਂ ਨਹੀਂ ਕਰ ਸਕਦਾ ਪਰ ਇਹ ਜ਼ਰੂਰ ਹੋਵੇਗਾ ਕਿ ਡਰੱਗ ਜਿਹੜੀ ਆ ਉਹ ਮੈਂ ਖਤਮ ਕਰਾਂਗਾ ਪੰਜਾਬ ਦੇ ਵਿੱਚੋਂ, ਜਿਹੜੀ ਅਲਾਮਤ ਹੈ ਖਤਮ ਕਰਾਂਗਾ। ਹੁਣ ਕੱਲ੍ਹ ਨੂੰ ਅਰਦਾਸ ਕਰਨ ਜਾ ਰਹੇ ਨੇ, ਉਸ ਤੋਂ ਬਾਅਦ ਦੇਖਦੇ ਹਾਂ ਕਿ ਫਿਰ ਹੁਣ ਸੀਐਮ ਮਾਨ ਦੀ ਇਸ ਅਰਦਾਸ ਦੇ ਵਿੱਚ ਕਿੰਨੀ ਕੁ ਤਾਕਤ ਸੱਚਾਈ ਰਹਿੰਦੀ ਆ, ਤੇ ਸੀਐਮ ਮਾਨ ਜਿਹੜੇ ਨੇ ਉਹ ਡਰੱਗ ਖਤਮ ਕਰ ਪਾਉਂਦੇ ਨੇ ਪੰਜਾਬ ਦੇ ਵਿੱਚੋਂ ਜਾਂ ਨਹੀਂ। ਜੀ
ਜੀ, ਉਮੀਦ ਕਰਦੇ ਹਾਂ ਜਿੱਥੇ ਅਰਦਾਸ ਦੇ ਵਿੱਚ ਤਾਕਤ ਤਾਂ ਬਹੁਤ ਹੈ, ਪਰ ਅਰਦਾਸ ਦੇ ਨਾਲ ਨਾਲ ਸਰਕਾਰੀ ਨੀਤੀਆਂ ਵੀ ਅਜਿਹੀਆਂ ਸਖਤਾਈ ਦੇ ਨਾਲ ਬਣਾਵੇ ਪਿੰਡੋ ਪਿੰਡ ਹੀ, ਕਿਉਂਕਿ ਜਿਵੇਂ ਤੁਸੀਂ ਦੱਸਿਆ ਕਿ ਘਰ ਘਰ ਇਹ ਚੀਜ਼ ਪਹੁੰਚੀ ਪਈ ਹੈ, ਤੇ ਉਮੀਦ ਕਰਦੇ ਹਾਂ ਕਿ ਆਪਦੀਆਂ ਨੀਤੀਆਂ ਨੂੰ ਇਸ ਹਿਸਾਬ ਨਾਲ ਸਰਕਾਰ ਬਣਾਵੇ ਤਾਂ ਕਿ ਇਸ ਤੇ ਨੱਥ ਪਾਈ ਜਾ ਸਕੇ। ਸਟੂਡੀਓ ਦਾ ਨੰਬਰ 416-620-1778 416-620-1778। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਦੇ ਨੇ ਆਲ ਟਰੱਕ ਲਿਊਬ ਐਂਡ ਵਾਸ਼, 71 ਸਟੈਫਰਡ ਡਰਾਈਵ ਬ੍ਰੈਂਪਟਨ, ਤੇ ਟਰੱਕ ਦਾ ਆਇਲ ਚੇਂਜ ਕਰਾਉਣਾ, ਵਾਸ਼ ਕਰਾਉਣਾ ਜਾਂ ਫਿਰ ਸੇਫਟੀ ਕਰਾਉਣੀ ਆ, 905-452-9555 ਤੇ ਗੁਰਪ੍ਰੀਤ ਸਮਰਾ ਜੀ ਮੋਰਗੇਜ ਬ੍ਰੋਕਰ। ਫਸਟ ਸੈਕੰਡ ਪ੍ਰਾਈਵੇਟ ਮੋਰਗੇਜ ਕਰਵਾਉਣੀ ਹੋਵੇ ਗੁਰਪ੍ਰੀਤ ਸਮਰਾ ਜੀ, ਭਾਈਚਾਰੇ ਦਾ ਵੱਡਾ ਨਾਂ, 647-284-33-33 647-284-33-33। ਨਾਲ ਦੇ ਨਾਲ ਦੱਸਦੀ ਸਪਰਿੰਗ ਡੇਲ ਰੈਨੋਵੇਸ਼ਨ ਬਾਰੇ, ਗੁਰਪਾਲ ਸਿੰਘ ਜੀ ਨੂੰ ਤੁਸੀਂ ਕਾਲ ਕਰਨੀ ਆ, ਡਰਾਈ ਵਾਲ ਫਲੋਰਿੰਗ ਦਾ ਕੋਈ ਕੰਮ ਆ, ਪੇਂਟ ਐਕਸਟੀਰੀਅਰ ਜਾਂ ਫਿਰ ਇੰਟੀਰੀਅਰ ਕਰਵਾਉਣਾ, ਕੋਈ ਲਾਈਟਾਂ ਚੇਂਜ ਕਰਾਉਣੀਆਂ ਨੇ, ਕਰਾਊਨ ਮਾਡਲਿੰਗ ਕਰਾਉਣੀ ਆ, ਵਾਸ਼ਰੂਮ ਰੈਨੋਵੇਟ ਕਰਾਉਣੇ ਨੇ, ਕਮਰਸ਼ੀਅਲ ਯੂਨਿਟ ਆ ਜਾਂ ਫਿਰ ਤੁਹਾਡਾ ਘਰ ਆ, ਤਾਂ ਸਪਰਿੰਗ ਡੇ ਰੈਨੋਵੇਸ਼ਨ ਨੂੰ ਕਾਲ ਕਰੋ 416-873-5661 416-873-5661 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਖੈਰ ਸਾਹਿਬ, ਇੱਕ ਆਪਣੀ ਅਕਸਰ ਅਖਾਣ ਹੁੰਦੀ ਹੈ ਜਦੋਂ ਕੋਈ ਕਈ ਵਾਰ ਬੱਚਾ ਜ਼ਿਆਦਾ ਪੜ੍ਹਦਾ ਜਾਂ ਫਿਰ ਬੱਚਾ ਨਹੀਂ ਪੜ੍ਹਦਾ, ਜਾਂ ਫਿਰ ਇੱਕ ਟੌਂਟ ਦੇ ਤੌਰ ਤੇ ਯੂਜ਼ ਵਰਡ ਹੁੰਦਾ ਕਿ ਤੂੰ ਕੀ ਜੱਜ ਬਣ ਜਾਏਗਾ, ਤੂੰ ਪੜ੍ਹ ਕੇ ਕੀ ਜੱਜ ਲੱਗ ਜਾਏਗਾ, ਕਿਉਂਕਿ ਜੱਜ ਦੇ ਲਈ ਆਪਾਂ ਨੂੰ ਪਤਾ ਹੁੰਦਾ ਕਿ ਪੜ੍ਹਾਈ ਲਿਖਾਈ ਹੈ ਜਿਹੜੀ ਬਹੁਤ ਜ਼ਿਆਦਾ ਹਾਈ ਐਂਡ, ਦਿਨ ਪਰ ਰਾਤ ਇੱਕ ਕਰਨਾ ਪੈਂਦਾ, ਫਿਰ ਕਿੰਨੇ ਕਿੰਨੇ ਟੈਸਟ ਹੁੰਦੇ ਨੇ, ਸੋ ਆਮ ਤੌਰ ਤੇ ਇਹ ਮੰਨਿਆ ਜਾਂਦਾ ਕਿ ਬਹੁਤ ਔਖਾ ਭਾਈ ਤੂੰ ਕੀ ਜੱਜ ਲੱਗ ਜਾਏਗਾ, ਕੀ ਜੱਜ ਦੇ ਲਈ ਇਕੱਲੀ ਪੜ੍ਹਾਈ ਕਰਨੀ ਕਾਫੀ ਹੈ ਜਾਂ ਫਿਰ ਕੋਈ ਹੋਰ ਵੀ ਇਸ ਤੇ ਫੈਕਟਰ ਨੇ?
ਜੀ ਹਰੀ ਜੀ, ਆਮ ਤੌਰ ਤੇ ਹੀ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਕਿ ਰਿਸ਼ਵਤ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ, ਪਰ ਮੈਂ ਇਸ ਨੂੰ ਗਲਤ ਮੰਨਦਾ ਹੈ ਕਿ ਰਿਸ਼ਵਤ ਤੋਂ ਬਿਨਾਂ ਨੌਕਰੀ ਨਹੀਂ ਮਿਲਦੀ। ਰਿਸ਼ਵਤ ਤੋਂ ਬਿਨਾਂ ਨੌਕਰੀ, ਰਿਸ਼ਵਤ ਦੇ ਕੇ ਨੌਕਰੀ ਉਹਨਾਂ ਨੂੰ ਮਿਲਦੀ ਆ ਜਿਨ੍ਹਾਂ ਦੇ ਵਿੱਚ ਕੋਈ ਟੈਲੈਂਟ ਨਹੀਂ ਹੈਗਾ, ਜਿਨ੍ਹਾਂ ਦੇ ਵਿੱਚ ਕੋਈ ਕਮੀ ਆ, ਜਿਨ੍ਹਾਂ ਦੇ ਵਿੱਚ ਕੋਈ ਘਾਟ ਹੈਗੀ ਆ, ਰਿਸ਼ਵਤ ਤੋਂ ਦੇ ਕੇ ਨੌਕਰੀ ਉਹਨਾਂ ਨੂੰ ਮਿਲਦੀ ਆ, ਪਰ ਜਿਨ੍ਹਾਂ ਦੇ ਵਿੱਚ ਟੈਲੈਂਟ ਆ, ਜਿਨ੍ਹਾਂ ਦੇ ਵਿੱਚ ਕਮੀ ਕੋਈ ਨਹੀਂ, ਜਿਨ੍ਹਾਂ ਦੇ ਵਿੱਚ ਘਾਟ ਕੋਈ ਨਹੀਂ, ਜਿਹੜੇ ਨਿਪੁੰਨ ਨੇ, ਪੜ੍ਹੇ ਲਿਖੇ ਨੇ, ਟੈਸਟ ਕਲੀਅਰ ਕਰਦੇ ਨੇ, ਉਹਨਾਂ ਨੂੰ ਨੌਕਰੀਆਂ ਜ਼ਰੂਰ ਮਿਲਦੀਆਂ ਨੇ, ਚਾਹੇ ਉਹ ਸਰਕਾਰ ਕੋਈ ਹੋਵੇ, ਚਾਹੇ ਉਹ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਮਿਲੀਆਂ, ਕਾਂਗਰਸ ਦੀ ਸਰਕਾਰ ਵੇਲੇ ਵੀ ਮਿਲੀਆਂ, ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਵੀ ਮਿਲ ਰਹੀਆਂ ਨੇ। ਰਹੀ ਗੱਲ ਜੱਜਾਂ ਦੀ, ਜੱਜ ਦੀ ਤੁਸੀਂ ਗੱਲ ਕੀਤੀ ਆ, ਪਿਛਲੇ ਥੋੜੇ ਦਿਨਾਂ ਤੋਂ ਜਿਹੜਾ ਉਹ ਜੱਜ ਬਹੁਤ ਮਸ਼ਹੂਰ ਹੋ ਰਹੇ ਨੇ ਕਿ ਨਵੇਂ ਪੜ੍ਹੇ ਲਿਖੇ ਮੁੰਡੇ, ਉਹ ਵੀ ਗਰੀਬ ਘਰਾਂ ਦੇ ਜਿਹੜੇ ਲੋੜਵੰਦ ਪਰਿਵਾਰ ਜਿਨ੍ਹਾਂ ਨੂੰ ਕਿਹਾ ਜਾਂਦਾ ਗਰੀਬ ਪਰਿਵਾਰ, ਹਾਲਾਂਕਿ ਇਹ ਵਰਡ ਵਰਤਨ ਦੇ ਵਿੱਚ ਵੀ ਕਈ ਵਾਰੀ ਤਕਲੀਫ਼ ਹੁੰਦੀ ਹੈ, ਪਰ ਇਹ ਦੁਨੀਆਦਾਰੀ ਹੈ, ਬਣਾ ਦਿੱਤੇ ਗਏ ਇਹੋ ਜਿਹੇ ਸ਼ਬਦ, ਗਰੀਬ ਲੋੜਵੰਦ ਐਸ ਸੀ ਓ ਬੀ ਸੀ ਅਜਿਹੇ ਸ਼ਬਦ ਜਿਹੜੇ ਬਣਾ ਦਿੱਤੇ ਗਏ ਨੇ ਤੇ ਇਹ ਐਸ ਸੀ ਭਾਈਚਾਰੇ ਨਾਲ ਸੰਬੰਧ ਰੱਖਦੇ ਸੀ ਇਹ ਵਿਅਕਤੀ ਇਹ ਨੌਜਵਾਨ ਕਈ ਤੇ ਕਈ ਇਹਨਾਂ ਦੇ ਵਿੱਚੋਂ ਲੋੜਵੰਦ ਪਰਿਵਾਰ ਗਰੀਬ ਪਰਿਵਾਰਾਂ ਦੇ ਵਿੱਚੋਂ ਸੀ ਜਿਹੜੇ 15-16 ਲੜਕੇ ਲੜਕੀਆਂ ਜਿਹੜੇ ਨੇ ਇਹ ਜੱਜ ਬਣੇ ਨੇ ਹੁਣ ਇਹ ਹਾਈਲਾਈਟ ਬਹੁਤ ਹੋ ਗਿਆ ਕਿ ਇਹ ਨੌਜਵਾਨ ਜੱਜ ਬਣੇ ਨੇ ਕਿਉਂਕਿ ਪੜ੍ਹਾਈ ਕੀਤੀ ਹੈ ਪੜ੍ਹਾਈ ਕਰਕੇ ਜੱਜ ਕੋਈ ਵੀ ਲੱਗ ਸਕਦਾ ਹੈ ਸਰਕਾਰਾਂ ਦੀ ਜਿਹੜਾ ਪੰਜਾਬ ਸਰਕਾਰ ਦੀ ਪਿਛਲੇ ਦਿਨਾਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਸੋਸ਼ਲ ਮੀਡੀਆ ਤੇ ਵੀ ਲਗਾਤਾਰ ਵਾਇਰਲ ਹੁੰਦਾ ਰਿਹਾ ਕਿ ਦੇਖੋ ਜੀ ਸਾਡੀ ਸਰਕਾਰ ਦੇ ਵਿੱਚ ਜੱਜ ਬਣ ਗਏ ਨੌਜਵਾਨ ਗਰੀਬ ਘਰਾਂ ਦੇ ਜੱਜ ਬਣ ਗਏ ਬਿਨਾਂ ਰਿਸ਼ਵਤ ਦਿੱਤੇ ਜੱਜ ਬਣ ਗਏ ਤੇ ਕਈਆਂ ਨੀਂਦ ਨੀ ਆ ਰਹੀ ਪਰਿਵਾਰਾਂ ਨੂੰ ਕਿ ਬਿਨਾਂ ਪੈਸੇ ਦਿੱਤੇ ਜੱਜ ਸਾਡੀ ਧੀ ਕਿੱਦਾਂ ਲੱਗ ਗਈ ਬਿਨਾਂ ਪੈਸੇ ਦਿੱਤੇ ਸਾਡਾ ਪਿਓ ਪੁੱਤ ਜੱਜ ਕਿਵੇਂ ਲੱਗ ਗਿਆ ਤੇ ਇਸੇ ਤੋਂ ਹੀ ਫਿਰ ਅੱਜ ਹੁਣ ਵਿਰੋਧੀ ਧਿਰਾਂ ਜਿਹੜੀਆਂ ਨੇ ਉਹ ਲਗਾਤਾਰ ਸਵਾਲ ਚੁੱਕ ਰਹੀਆਂ ਨੇ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਜੱਜ ਜਿਹੜਾ ਰਿਕਰੂਟ ਹੁੰਦਾ ਹੈ ਜੱਜ ਬਣਦਾ ਜਿਹੜਾ ਨਿਯੁਕਤੀ ਪੱਤਰ ਮਿਲਦਾ ਹੈ ਨਿਯੁਕਤ ਹੁੰਦਾ ਹੈ ਤਾਂ ਉਹਦੀ ਸਾਰੀ ਪ੍ਰਕਿਰਿਆ ਹਾਈਕੋਰਟ ਤੋਂ ਚੱਲਦੀ ਹੈ ਹਾਈਕੋਰਟ ਦੇ ਵਕੀਲ ਹੀ ਜੱਜ ਹੀ ਹਾਈਕੋਰਟ ਦੇ ਜਿਹੜੇ ਨੇ ਜੱਜ ਉਹ ਪੇਪਰ ਤਿਆਰ ਕਰਦੇ ਨੇ ਉਹ ਸਾਰਾ ਕੁਛ ਉਹ ਤਿਆਰ ਕਰਦੇ ਨੇ ਫਿਰ ਸਾਰਾ ਕੁਛ ਉਹਨਾਂ ਕੋਲ ਚੈਕਿੰਗ ਹੋ ਜਾਂਦਾ ਹੈ ਤੇ ਚੀਫ ਜਸਟਿਸ ਜਿਹੜੇ ਨੇ ਹਾਈਕੋਰਟ ਦੇ ਉਹ ਸਾਰਾ ਕੁਛ ਤੈਅ ਕਰਦੇ ਨੇ ਉਹਨਾਂ ਦੀ ਦੇਖ ਰੇਖ ਹੇਠ ਜਿਹੜੀਆਂ ਸਾਰੀਆਂ ਨਿਯੁਕਤੀਆਂ ਹੁੰਦੀਆਂ ਨੇ ਕਿ ਹੁਣ ਤੋਂ ਪਹਿਲਾਂ ਵਾਲੇ ਚੀਫ ਜਸਟਿਸ ਹੁਣ ਤੋਂ ਪਹਿਲਾਂ ਵਾਲੇ ਜੱਜ ਜਿਹੜੇ ਉਹ ਪੈਸੇ ਲੈਂਦੇ ਸੀ ਕਿ ਜਿਹੜੇ ਹੁਣ ਜਿਹੜੇ ਆ ਪੈਸੇ ਦੇ ਕੇ ਨਹੀਂ ਲੱਗੇ ਇਹ ਸਵਾਲ ਤਾਂ ਬਿਲਕੁਲ ਵਾਜਬ ਆ ਕਿ ਫਿਰ ਜੁਡੀਸ਼ਰੀ ਦੇ ਉੱਤੇ ਸਵਾਲ ਖੜਾ ਹੋ ਸਕਦਾ ਹੈ ਕਿ ਜੱਜ ਵੀ ਖਰੀਦ ਲਏ ਜਾਂਦੇ ਨੇ ਵਕੀਲ ਵੀ ਖਰੀਦ ਲਏ ਜਾਂਦੇ ਨੇ ਇਹ ਜੁਡੀਸ਼ਰੀ ਦੇ ਉੱਤੇ ਸਵਾਲ ਹੈ ਕਿ ਇਸ ਤੋਂ ਪਹਿਲਾਂ ਜਿਹੜੇ ਨੇ ਇਹ ਸਵਾਲ ਆਇਆ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਹਦੇ ਉੱਤੇ ਬਿਆਨ ਦੇ ਚੁੱਕੇ ਨੇ ਇਸੇ ਕਰਕੇ ਵਿਰੋਧੀ ਧਿਰਾਂ ਨਿਸ਼ਾਨੇ ਸਾਧ ਰਹੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਕਿ ਇਸ ਤੋਂ ਪਹਿਲਾਂ ਫਿਰ ਤੁਸੀਂ ਜੁਡੀਸ਼ਰੀ ਦੇ ਉੱਤੇ ਨਿਆਂ ਪ੍ਰਣਾਲੀ ਦੇ ਉੱਤੇ ਤੁਸੀਂ ਸਵਾਲ ਉਠਾਓਗੇ ਤੇ ਇਸ ਤੋਂ ਪਹਿਲਾਂ ਜਿਹੜੇ ਜੱਜ ਬਣਦੇ ਸੀ ਉਹ ਪੈਸੇ ਦੇ ਕੇ ਬਣਦੇ ਸੀ ਤੇ ਹੁਣ ਨਹੀਂ ਬਣੇ ਇਹ ਮਿਹਨਤ ਆ ਬੱਚਿਆਂ ਦੀ ਇਹ ਤੋਂ ਪਹਿਲਾਂ ਵੀ ਬੱਚੇ ਜੱਜ ਬਣਦੇ ਰਹੇ ਨੇ ਇਹ ਵੱਖਰੀ ਗੱਲ ਹੈ ਕਿ ਹੁਣ ਬੱਚੇ ਮਿਹਨਤ ਕਰਕੇ ਹਾਈਲਾਈਟ ਹੋ ਗਏ ਨੇ ਉਹਨਾਂ ਨੂੰ ਸਾਰਾ ਕੁਛ ਰਿਜ਼ਰਵੇਸ਼ਨ ਕੋਟਾ ਵੀ ਜਿਹੜਾ ਕਿਤੇ ਨਾ ਕਿਤੇ ਲਾਗੂ ਹੁੰਦਾ ਹੈ ਉਹ ਵੀ ਕੋਟੇ ਤਹਿਤ ਜੱਜ ਬਣ ਗਏ ਨੇ ਮਿਹਨਤ ਆ ਉਹਨਾਂ ਦੀ ਮਿਹਨਤ ਕਰਕੇ ਬਣ ਗਏ ਨੇ ਤੇ ਇਹਦੇ ਵਿੱਚ ਪੈਸੇ ਲੈਣ ਜਾਂ ਦੇਣ ਦੀ ਗੱਲ ਕਿੱਥੇ ਆਈ ਇਸ ਕਰਕੇ ਹੁਣ ਉਹਨਾਂ ਵਿਰੋਧੀ ਧਿਰਾਂ ਨੇ ਬਿਕਰਮ ਸਿੰਘ ਮਜੀਠੀਆ ਉਹਨਾਂ ਨੇ ਕਿਹਾ ਹੈ ਕਿ ਮੈਂ ਮੂਵ ਕਰਾਂਗਾ ਹਾਈਕੋਰਟ ਦੇ ਵਿੱਚ ਏ ਜੀ ਨੂੰ ਕਹਾਂਗਾ ਪਹਿਲਾਂ ਤਾਂ ਕਿ ਭਾਈ ਇਹਦੇ ਉੱਤੇ ਸੂ ਮੋਟੋ ਜਿਹੜਾ ਲਵੇ ਕਿ ਤੁਹਾਡੀ ਨਿਆਂ ਪ੍ਰਣਾਲੀ ਦੇ ਉੱਤੇ ਜਿਹੜਾ ਸਵਾਲ ਚੁੱਕੇ ਜਾ ਰਹੇ ਨੇ ਉਸ ਤੋਂ ਬਾਅਦ ਜੇ ਨਹੀਂ ਕੁਛ ਹੁੰਦਾ ਮੈਂ ਹਾਈਕੋਰਟ ਮੂਵ ਕਰਾਂਗਾ ਇਸ ਮਸਲੇ ਨੂੰ ਜਿਹੜਾ ਗੰਭੀਰਤਾ ਨਾਲ ਲਿਆ ਜਾਵੇਗਾ ਜੀ
ਜੀ ਖਹਿਰਾ ਸਾਹਿਬ ਅੱਜ ਆਪਾਂ ਇੱਕ ਤਾਂ ਜੋ ਜਦੋਂ ਸਰਕਾਰ ਆਈ ਸੀ ਜੋ ਵੱਡੇ ਦੋ ਮੁੱਦੇ ਸੀ ਇੱਕ ਨਸ਼ਾ ਸੀ ਇੱਕ ਭਗਵੰਤ ਮਾਨ ਨੇ ਮੁੱਦਾ ਚੱਕਿਆ ਸੀ ਕਿ ਪੰਜਾਬ ਦੇ ਸਿਰ ਤੇ ਇੰਨਾ ਕਰਜ਼ਾ ਗਾ ਸੋ ਉਸ ਕਰਜ਼ੇ ਦੇ ਬਾਬਤ ਵੀ ਕੀ ਉਹ ਕਰਜ਼ਾ ਘੱਟ ਰਿਹਾ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਉਸ ਦੇ ਬਾਰੇ ਵੀ ਆਪਾਂ ਥੋੜੀ ਦੇਰ ਚ ਗੱਲਬਾਤ ਕਰਾਂਗੇ ਤੇ ਇੱਕ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਪੜ੍ਹਾਈ ਨੂੰ ਲੈ ਕੇ ਕਿ ਅਕਸਰ ਚਲੋ ਇਹ ਤਾਂ ਹੋ ਗਿਆ ਕਿ ਹਰ ਮਾਪਿਆਂ ਦਾ ਜਿਹੜਾ ਡ੍ਰੀਮ ਹੁੰਦਾ ਸਾਡਾ ਬੱਚਾ ਜੱਜ ਬਣੇ ਜਾਂ ਫਿਰ ਇੱਕ ਵਧੀਆ ਨੌਕਰੀ ਵਧੀਆ ਪੇਸ਼ੇਵਰ ਸਰਕਾਰੀ ਨੌਕਰੀ ਲੱਗੇ ਪਰ ਕਈ ਵਾਰ ਆਪਾਂ ਅੱਜ ਕੱਲ੍ਹ ਦਾ ਜੋ ਸਟੇਟਸ ਆ ਕਿਉਂਕਿ ਜਿੰਨੀਆਂ ਮੈਨੂੰ ਰਿਪੋਰਟਾਂ ਮਿਲਦੀਆਂ ਨੇ ਕਿ ਆਪਣੀ ਜਿਹੜੀ ਪਹਿਲਾਂ ਵਾਲੇ ਜ਼ਮਾਨੇ ਦੀ ਗੱਲ ਕਰ ਲਓ ਚਾਹੇ ਜਦੋਂ ਅਸੀਂ ਪੜ੍ਹਿਆ ਸੀ 2005 ਦੇ ਵਿੱਚ 2010 ਦੇ ਵਿੱਚ ਉਦੋਂ ਸਾਨੂੰ ਸਾਡੇ ਪੇਰੈਂਟਸ ਵੱਲੋਂ ਇੱਕ ਹੀ ਕਿਹਾ ਜਾਂਦਾ ਸੀ ਕਿ ਵੱਧ ਪੜ੍ਹੋ ਕੋਈ ਬੱਚਾ ਬੀ ਏ ਕਰਦਾ ਸੀ ਕੋਈ ਬੀ ਟੈਕ ਕਰਦਾ ਸੀ ਉਸਨੂੰ ਮਾਸਟਰ ਲਈ ਕਿਹਾ ਜਾਂਦਾ ਸੀ ਫਿਰ ਉਸਨੂੰ PhD ਤੱਕ ਕਿਹਾ ਜਾਂਦਾ ਸੀ ਪਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਮੈਨੂੰ ਲੱਗਦਾ PhD ਦੀ ਫੁੱਲ ਫਾਰਮ ਤੱਕ ਹੀ ਨਹੀਂ ਪਤਾ ਹੋਣੀ ਤੇ ਦੂਜਾ ਜਿਹੜਾ ਰੁਝਾਨ ਬਦਲਿਆ ਪੰਜਾਬ ਦੀ ਜਿਹੜੀ ਪੀੜ੍ਹੀ ਇੱਕ ਤਾਂ ਹਾਇਰ ਐਜੂਕੇਸ਼ਨ ਵੱਲ ਜਾ ਰਹੀ ਸੀ ਤੇ ਹੁਣ ਵਾਲੀ ਜਿਹੜੀ ਸਟੇਟਸ ਆ ਕਿ ਆਪਣੀ ਜਿਹੜੀ ਇਹ ਪੀੜ੍ਹੀ ਹੁਣ ਜਿਹੜੇ 2000 ਬੋਰਨ ਤੋਂ ਬਾਅਦ ਵਾਲੀ ਪੀੜ੍ਹੀ ਆ ਉਹ ਬੱਚੇ +2 ਤੱਕ ਹੀ ਸੀਮਿਤ ਹੋ ਰਹੇ ਨੇ +2 ਤੋਂ ਬਾਅਦ ਜ਼ਿਆਦਾਤਰ ਬੱਚੇ ਬਾਹਰ ਆ ਰਹੇ ਨੇ ਤੇ ਬਾਹਰ ਆ ਕੇ ਜਿਹੜਾ ਉਹਨਾਂ ਦਾ ਕੋਰਸ ਹੁੰਦਾ ਉਹ ਇੱਕ ਡਿਪਲੋਮਾ ਕੋਰਸ ਹੁੰਦਾ ਜਿਹੜਾ ਕਿ +2 ਦੇ ਇਕੁਅਲ ਹੀ ਮੰਨਿਆ ਜਾਂਦਾ ਤੇ ਇਸ ਤੋਂ ਬਾਅਦ ਉਹਨਾਂ ਦੀ ਪੜ੍ਹਾਈ ਦਾ ਉੱਥੇ ਹੀ ਜ਼ਿਆਦਾਤਰ ਫੁੱਲ ਸਟਾਪ ਲੱਗ ਜਾਂਦਾ ਫਿਰ ਬੱਚੇ ਜਾਂ ਫਿਰ ਟਰੱਕ ਜਾਂ ਫਿਰ ਵੱਖ ਵੱਖ ਪੇਸ਼ਿਆਂ ਦੇ ਵਿੱਚ ਪੈ ਜਾਂਦੇ ਨੇ ਤੁਸੀਂ ਕੀ ਦੇਖਦੇ ਹੋ ਪੰਜਾਬ ਦੇ ਵਿੱਚ ਵਿਚਰਦੇ ਹੋ ਰਹਿੰਦੇ ਹੋ ਪੜ੍ਹਾਈ ਨੂੰ ਲੈ ਕੇ ਬੱਚਿਆਂ ਦੇ ਵਿੱਚ ਜਾਂ ਫਿਰ ਬੱਚਿਆਂ ਦੇ ਮਾਪਿਆਂ ਦੇ ਵਿੱਚ ਕਿੰਨਾ ਕੁ ਕਰੇਜ਼ ਆ ਹਾਇਰ ਐਜੂਕੇਸ਼ਨ ਵੱਲ ਕਿੰਨਾ ਕੁ ਧਿਆਨ ਦਿੱਤਾ ਜਾ ਰਿਹਾ ਜਾਂ ਫਿਰ ਕੱਲਾ ਬਾਹਰ ਦੀ ਹੀ ਰੱਟ ਲਗਾਈ ਹੋਈ ਆ ਆਈਲੈਟਸ ਸੈਂਟਰ ਹੀ ਖੋਲੇ ਜਾ ਰਹੇ ਨੇ
ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਪੜ੍ਹਾਈ ਵੱਲ ਰੁਚੀ ਜਿਹੜੀ ਆ ਘੱਟਦੀ ਜਾ ਰਹੀ ਬੱਚਿਆਂ ਦੀ, ਲਗਾਤਾਰ ਘੱਟਦੀ ਜਾ ਰਹੀ ਹੈ। ਪਹਿਲਾਂ ਤਾਂ ਤੁਸੀਂ ਦੇਖੋ ਕਿਤਾਬਾਂ ਬਹੁਤ ਪੜ੍ਹਦੇ ਹੁੰਦੇ ਸੀ, ਸਾਹਿਤ ਬਹੁਤ ਪੜ੍ਹਦੇ ਹੁੰਦੇ ਸੀ, ਜਿਹੜੇ ਵੇਲੇ ਨੀ ਤੁਸੀਂ ਗੱਲ ਕਰ ਰਹੇ ਹੋ ਪਤਾ ਨੀ ਕਿੰਨੀਆਂ ਕਿੰਨੀਆਂ ਕਿਤਾਬਾਂ ਘਰ ਘਰ ਇੱਕ ਘਰ ਦੇ ਵਿੱਚ ਪਈਆਂ ਹੁੰਦੀਆਂ ਸੀ, ਉਹ ਕਿਤਾਬਾਂ ਪੜ੍ਹਨੀਆਂ, ਸਾਹਿਤ ਪੜ੍ਹਨਾ, ਉਹਨਾਂ ਨੂੰ ਲਿਖਣ ਦਾ ਸ਼ੌਕ ਹੋਣਾ, ਪੜ੍ਹਨ ਦਾ ਸ਼ੌਕ ਹੋਣਾ, ਪਰ ਹੁਣ ਤਾਂ ਸਾਰਾ ਕੁਝ ਘੱਟਦਾ ਜਾ ਰਿਹਾ ਹੈ। ਹੁਣ ਤਾਂ ਸੋਸ਼ਲ ਮੀਡੀਆ ਰਹਿ ਗਿਆ ਹੈ, ਸੋਸ਼ਲ ਮੀਡੀਆ ਤੁਸੀਂ ਲਿਖੋ ਜੇ ਤੁਹਾਨੂੰ ਲਿਖਣ ਦਾ ਕੋਈ ਸ਼ੌਂਕ ਹੈ, ਜੋ ਮਰਜ਼ੀ ਲਿਖੀ ਜਾਓ, ਬੇਤੁੱਕਾ ਲਿਖੀ ਜਾਓ, ਗਾਈ ਜਾਓ, ਸੁਣਾਈ ਜਾਓ ਲੋਕਾਂ ਨੂੰ। ਪਰ ਪੜ੍ਹਾਈ ਦੀ ਜਿੱਥੇ ਗੱਲ ਹੈ, ਪੜ੍ਹਾਈ ਦੇ ਵਿੱਚ ਪਹਿਲਾਂ ਦੇਖੋ ਕਿੰਨੀ ਅਜਿਹੀ ਰੁਚੀ ਸੀ, ਇੰਨੀ ਰੁਚੀ ਸੀ ਬੱਚਿਆਂ ਦੀ ਕਿ ਉਹਨਾਂ ਨੇ ਟਿਊਸ਼ਨਾਂ ਰੱਖਣੀਆਂ, ਸਕੂਲ ਤੋਂ ਬਾਅਦ ਵੀ ਜਾ ਕੇ ਪੜ੍ਹਨਾ, ਫਿਰ ਹੈਲਪ ਲੈਣੀ ਆਪਣੇ ਤੋਂ ਵੱਡਿਆਂ ਦੀ। ਪਰ ਹੁਣ ਤਾਂ ਉਹੀ ਬਾਹਰ ਜਾਣ ਦੀ ਇੰਨੀ ਕੁ ਹੋੜ ਲੱਗੀ ਹੈ ਕਿ ਵਿਦੇਸ਼ ਜਾਣਾ ਹੈ, ਕਿਸੇ ਵੀ ਤਰੀਕੇ ਚਾਹੇ ਜਾਣਾ ਪਵੇ, ਵਿਦੇਸ਼ ਦੇ ਵਿੱਚ ਵਸਣਾ ਹੈ ਜਾ ਕੇ, ਚਾਹੇ ਉਹ ਕੋਈ ਵੀ ਤਰੀਕਾ ਹੋਵੇ, ਚਾਹੇ ਆਈਲੈਟਸ ਕਰਕੇ ਜਾਣਾ ਪਵੇ, ਚਾਹੇ ਓਦਾਂ ਕਿਸੇ ਤਰੀਕੇ ਨਾਲ ਜਾਣਾ ਪਵੇ, ਡੌਂਕੀ ਲਾ ਕੇ ਜਾਣਾ ਪਵੇ ਜਾਂ ਕਿਵੇਂ ਵੀ ਜਾਣਾ ਪਵੇ, ਪਰ ਵਿਦੇਸ਼ ਜਾਣਾ ਹੈ। ਕਿਉਂਕਿ ਇੱਥੇ ਲੋਕਾਂ ਨੂੰ ਲੱਗਦਾ ਹੈ, ਨੌਜਵਾਨਾਂ ਨੂੰ ਲੱਗਦਾ ਹੈ ਕਿ ਸਾਡਾ ਭਵਿੱਖ ਸੁਰੱਖਿਅਤ ਨਹੀਂ ਆ, ਜਿਸ ਕਰਕੇ ਉਹ ਬਾਹਰ ਜਾਣ ਦੀ ਹੋੜ ਦੇ ਵਿੱਚ ਪੜ੍ਹਾਈ ਕਰਨੀ ਛੱਡ ਦਿੰਦੇ ਨੇ। ਤੇ ਬਹੁਤ ਯੂਨੀਵਰਸਿਟੀਆਂ ਦੇ ਵਿੱਚ, ਕਾਲਜਸ ਦੇ ਵਿੱਚ ਜਿਹੜੇ ਆ, ਉਹ ਬੱਚਿਆਂ ਦੀਆਂ ਗਿਣਤੀ ਜਿਹੜੀ, ਬੱਚਿਆਂ ਦੀ ਗਿਣਤੀ ਘੱਟ ਗਈ ਆ, ਇੱਥੋਂ ਤੱਕ ਕਿ ਕਈ ਕੋਰਸਿਸ ਜਿਹੜੇ ਨੇ ਉਹ ਬੰਦ ਹੋ ਗਏ ਨੇ। ਪਿਛਲੇ ਜੇ 5 ਕਾਲਜਸ ਦੇ ਵਿੱਚ ਖੇਤੀਬਾੜੀ ਦੇ ਕੋਰਸ ਹੀ ਬੰਦ ਹੋ ਗਏ, ਕਿ ਨੌਜਵਾਨ ਹੀ ਆਉਣੋਂ ਹਟ ਗਏ, ਬੱਚੇ ਹੀ ਆਉਣੋਂ ਹਟ ਗਏ। ਪਰ ਜੇਕਰ ਕਿਸੇ ਇਹ ਇਹਨਾਂ ਨੂੰ ਮੋਟੀਵੇਟ ਕਰਨਾ ਪੈਣਾ, ਬੱਚਿਆਂ ਨੂੰ ਇਹਨਾਂ ਨੂੰ ਦੱਸਣਾ ਪੈਣਾ ਕਿ ਸਾਰਾ ਕੁਛ ਇੱਥੇ ਹੈਗਾ, ਤੁਸੀਂ ਮਿਹਨਤ ਕਰੋ, ਤੁਸੀਂ ਕੰਮ ਕਰੋ ਤੇ ਤੁਸੀਂ ਪੜ੍ਹਾਈ ਕਰੋ। ਜਦੋਂ ਦਾ ਦੇਖੋ ਮੀਡੀਆ ਲਾਈਨ ਦੇ ਵਿੱਚ ਆਏ ਹਾਂ ਅਸੀਂ, ਇੱਥੇ ਮੀਡੀਆ ਲਾਈਨ ਦੇ ਵਿੱਚ ਇੰਨੀ ਕੁ ਜੋਬ ਹੈਗੀ ਹੈ ਨਾ, ਤੁਸੀਂ ਕਾਬਲ ਹੋਵੋ, ਤੁਸੀਂ ਜਿਹੜਾ ਤੁਹਾਡੇ ਵਿੱਚ ਕੋਈ ਕਾਬਲੀਅਤ ਹੋਵੇ, ਤੁਸੀਂ ਇੱਥੇ ਮੀਡੀਆ ਲਾਈਨ ਦੇ ਵਿੱਚ ਕਿੰਨੀਆਂ ਕਿੰਨੀਆਂ ਤਨਖਾਹਾਂ ਬੱਚੇ ਲੈ ਰਹੇ ਨੇ, ਪੜ੍ਹ ਰਹੇ ਨੇ, ਪੜ੍ਹਾਈ ਕਰਕੇ ਆ ਰਹੇ ਨੇ। ਇੱਥੇ ਇੱਥੇ ਪੰਜਾਬੀ ਵਾਲਾ ਨਹੀਂ ਲੱਭਦਾ ਜੀ, ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੰਨੀ ਤ੍ਰਾਸਦੀ ਆ ਮੀਡੀਆ ਲਾਈਨ ਦੇ ਵਿੱਚ ਕਿ ਪੰਜਾਬੀ ਵਾਲਾ ਹੀ ਕੋਈ ਲੱਭਦਾ ਬੱਚਾ ਇੱਥੇ, ਕਿ ਜਿਹੜਾ ਕੋਈ ਸ਼ੁੱਧ ਪੰਜਾਬੀ ਲਿਖ ਸਕੇ, ਸ਼ੁੱਧ ਪੰਜਾਬੀ ਬੋਲ ਸਕੇ। ਇਹ ਤ੍ਰਾਸਦੀ ਦੇਖੋ ਗੱਡੀ ਆ ਕਿ ਲੋਕ ਕਹਿ ਰਹੇ ਨੌਕਰੀਆਂ ਨਹੀਂ ਹੈਗੀਆਂ, ਪਰ ਅਸੀਂ ਖੁਦ ਕਾਬਲ ਨਹੀਂ ਹੈਗੇ ਉਸ ਲਈ ਕਿ ਨੌਕਰੀਆਂ ਜਿਹੜੀਆਂ ਅਸੀਂ ਲੈ ਸਕੀਏ, ਜਿਸ ਕਾਰਨ ਬਾਹਰ ਜਾ ਰਹੇ ਹਾਂ ਕਿ ਉੱਥੇ ਕੰਮ ਨਹੀਂ ਕਰਨਾ ਪੈਣਾ। ਉੱਥੇ ਇਹ ਹੈ ਕਿ ਬਾਹਰ ਜਾਣਾ, ਉੱਥੇ ਕਿਤੇ ਕੋਈ ਰੈਸਟੋਰੈਂਟ 'ਚ ਲੱਗ ਗਿਆ, ਕੋਈ ਕੰਸਟਰਕਸ਼ਨ ਦੇ ਨਾਲ ਲੱਗ ਗਿਆ, ਕੰਪਨੀ ਨਾਲ ਕੋਈ ਕਿਤੇ ਲੱਗ ਗਿਆ, ਕੋਈ ਕਿਤੇ ਲੱਗ ਗਿਆ, ਤੇ ਬਸ ਬਾਹਰ ਜਾ ਕੇ ਜਿਹੜਾ ਵਾ ਉਹ ਇਹੀ ਲੱਗਦਾ ਹੈ ਕਿ ਅਸੀਂ ਸਾਡਾ ਇੰਨਾ ਹੀ ਕੰਮ ਆ, ਤੇ ਪੜ੍ਹਾਈ ਨਹੀਂ ਕਰਨੀ ਤੇ ਨਾ ਹੀ ਕੁਝ ਜਿਹੜਾ ਐਕਸਟਰਾ ਅੱਗੇ ਕੁਝ ਕਰਨਾ। ਹਾਲਾਂਕਿ ਦੇਖੋ ਕੁਝ ਬੱਚੇ ਅਜਿਹੇ ਵੀ ਨੇ ਜਿਹੜੇ ਇੱਥੋਂ ਪੰਜਾਬ ਤੋਂ ਗਏ ਨੇ, ਭਾਰਤ ਤੋਂ ਗਏ ਨੇ, ਜਿਹਨਾਂ ਬਾਹਰ ਜਾ ਕੇ ਪੜ੍ਹਾਈ ਜਾਰੀ ਰੱਖੀ, ਕੋਈ ਵਕੀਲ ਬਣ ਗਿਆ, ਕੋਈ ਪੁਲਿਸ ਦੇ ਵਿੱਚ ਭਰਤੀ ਹੋ ਗਿਆ, ਕੋਈ ਕਿਸੇ ਹੋਰ ਡਿਪਾਰਟਮੈਂਟ ਦੇ ਵਿੱਚ ਭਰਤੀ ਹੋ ਗਿਆ, ਤੇ ਉਹ ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ। ਪਾਇਲਟ ਬਣੇ ਨੇ ਬਹੁਤ ਸਾਰੇ ਬੱਚੇ ਬਾਹਰ ਜਾ ਕੇ, ਵੱਡੀਆਂ ਵੱਡੀਆਂ ਪੋਸਟਾਂ ਤੇ ਨੇ ਇੱਥੋਂ ਪੜ੍ਹ ਕੇ ਬੱਚੇ ਗਏ ਨੇ। ਪਰ ਪੜ੍ਹਾਈ ਜਿਹੜੀ ਆ ਉਹ ਹਮੇਸ਼ਾ ਮਾਇਨੇ ਰੱਖਦੀ ਆ, ਪੜ੍ਹਾਈ ਤੁਸੀਂ ਕਰਕੇ ਜਾਓ, ਜੇ ਇੱਥੇ ਨੀ ਕਰਦੇ, ਜੇ ਸਰਦੇ ਪੁੱਜਦੇ ਘਰ ਦੇ ਹੈਗੇ ਇੱਥੇ ਨੀ ਕਰਨਾ ਜਾ ਕੇ, ਤਾਂ ਘੱਟੋ ਘੱਟ ਜਿੱਥੇ ਵਿਦੇਸ਼ ਦੇ ਵਿੱਚ ਜਾ ਰਹੇ ਉੱਥੇ ਆਪਣੀ ਪੜ੍ਹਾਈ ਚੰਗੀ ਜਾਰੀ ਰੱਖੋ, ਤਾਂ ਕਿ ਤੁਹਾਨੂੰ ਜਿਹੜਾ ਕੋਈ ਇਹ ਨਾ ਕਹੇ ਜੇ ਭਾਈ ਇਹ ਭਾਂਡੇ ਹੀ ਮਾਂਜਦਾ ਉੱਥੇ, ਇਹ ਤਾਂ ਕਿਸੇ ਦੁਕਾਨ ਤੇ ਨੌਕਰੀ ਕਰਦਾ ਹੈ ਜਾਂ ਕੋਈ ਕਿਤੇ ਹੋਰ ਨੌਕਰੀ ਕਰਦਾ ਹੈ, ਬਸ ਇਹ ਲੱਗੇ ਕਿ ਬਈ ਬਿਲਕੁਲ ਇਹਨੇ ਇੱਥੇ ਪੜ੍ਹਦਾ ਸੀ, ਬਾਹਰ ਜਾ ਕੇ ਵੀ ਪੜ੍ਹਿਆ, ਪੜ੍ਹਨੇ ਗਿਆ ਸੀ, ਹਾਇਰ ਐਜੂਕੇਸ਼ਨ ਲੈਣ ਗਿਆ ਸੀ, ਉੱਥੇ ਜਾ ਕੇ ਪੜ੍ਹਾਈ ਜਾਰੀ ਰੱਖੀ ਤੇ ਕੋਈ ਮੁਕਾਮ ਜਿਹੜਾ ਉਹ ਹਾਸਲ ਕਰ ਲਿਆ ਹੈ। ਪਰ ਇੱਥੇ ਬੱਚਿਆਂ ਨੂੰ ਜ਼ਿਆਦਾਤਰ ਇਹੀ ਹੋੜ ਲੱਗੀ, ਆਈਲੈਟਸ ਕਰਨੀ ਹੈ, ਆਈਲੈਟਸ ਸੌਖੀ ਹੈ, ਉਸ ਤੋਂ ਬਾਅਦ ਜਿਹੜਾ ਕਰਜ਼ਾ ਚੁੱਕੋ, ਮਾਪਿਆਂ ਨੇ ਲਾਓ ਪੈਸਾ ਤੇ ਬਾਹਰ ਜਾਓ, ਤੇ ਉੱਥੇ ਜਾ ਕੇ ਭਾਵੇਂ ਕੁਛ ਮਿਲੇ ਭਾਵੇਂ ਕੁਛ ਨਾ ਮਿਲੇ, ਕੁਛ ਹੋਵੇ ਜਾਂ ਨਾ ਹੋਵੇ, ਭਾਵੇਂ ਉੱਥੇ ਬਹੁਤ ਸਾਰੇ ਦੇਖ ਰਹੇ ਹਾਂ ਬੱਚੇ ਰਿਸੈਸ਼ਨ ਚੱਲ ਰਿਹਾ ਹੈ, ਤਾਂ ਇਹੀ ਲੱਗ ਰਿਹਾ ਹੈ ਕਿ ਉੱਥੇ ਕੰਮ ਨਹੀਂ ਹੈਗਾ, ਤੇ ਇਸ ਕੰਮ ਨੂੰ ਲੈ ਕੇ ਜਿਹੜਾ ਨੌਜਵਾਨੀ ਪੀੜ੍ਹੀ ਜਿਹੜੀ ਆ ਉਹ ਕਿਤੇ ਨਾ ਕਿਤੇ ਦੁੱਖ ਸੰਤਾਪ ਵੀ ਜਿਹੜੀ ਭੋਗ ਰਹੀ ਹੈ ਜੀ।
ਜੀ, ਸੋ ਉਮੀਦ ਕਰਦੇ ਹਾਂ ਕਿ ਸਰਕਾਰ ਇਸ, ਕਿਉਂਕਿ ਯੂਥ ਦੇ ਸਿਰ ਤੇ ਹੀ ਜਿਹੜੀ ਕੋਈ ਸਟੇਟ ਕੋਈ ਕੰਟਰੀ ਚੱਲਦੀ ਆ, ਕਿ ਉਸਦਾ ਯੂਥ ਕਿੰਨਾ ਕੁ ਪੜ੍ਹਿਆ ਲਿਖਿਆ, ਯੂਥ ਕਿੰਨਾ ਕੁ ਮਿਹਨਤੀ ਆ, ਕਿੰਨੀ ਕੁ ਸਕਿੱਲ ਉਸ ਕੋਲ ਹੈ। ਸੋ ਉਮੀਦ ਕਰਦੇ ਹਾਂ ਸਰਕਾਰ ਇਸ ਤੇ ਵੀ ਕੋਈ ਗੌਰ ਫਰਮਾਊਗੀ, ਬੱਚਿਆਂ ਦੇ ਵਿੱਚ ਪੜ੍ਹਾਈ ਦੀ ਰੁਚੀ ਵਾਪਸ ਲੈ ਕੇ ਆਵੇ, ਹਾਇਰ ਐਜੂਕੇਸ਼ਨ ਨੂੰ ਦੁਬਾਰੇ ਪ੍ਰਮੋਟ ਕੀਤਾ ਜਾਵੇ, ਉਹ ਨੌਕਰੀਆਂ ਦੇ, ਕਿਉਂਕਿ ਜਦੋਂ ਨੌਕਰੀਆਂ ਨਹੀਂ ਮਿਲਦੀਆਂ ਤਾਂ ਡਿਸਟਰੈਕਟ ਹੋ ਜਾਂਦੇ ਨੇ ਪੇਰੈਂਟਸ। ਸੋ ਚਾਹੇ ਉਹ ਨੌਕਰੀਆਂ ਨੇ, ਚਾਹੇ ਕੋਈ ਪ੍ਰਾਈਵੇਟ ਕੰਪਨੀਆਂ ਨੂੰ ਕਿਸੇ ਤਰ੍ਹਾਂ ਦੇ ਨਾਲ ਰੁਜ਼ਗਾਰ ਪੈਦਾ ਕਰੇ, ਤਾਂ ਕਿ ਇੱਕ ਪੇਰੈਂਟਸ ਨੂੰ ਹੋਵੇ ਕਿ ਜਦੋਂ ਸਾਡੇ ਬੱਚੇ ਪੜ੍ਹਨਗੇ ਤਾਂ ਇੱਥੇ ਸੈਟਲ ਹੋ ਜਾਣਗੇ। ਉਮੀਦ ਕਰਦਾ ਸਰਕਾਰ ਇਸ ਨੂੰ ਧਿਆਨ ਦੇ ਵਿੱਚ ਰੱਖੇਗੀ। ਗੱਲਬਾਤ ਕਰਜ਼ੇ ਦੀ ਕਰਾਂਗੇ, ਇਸ ਤੋਂ ਪਹਿਲਾਂ ਜੋ ਟੌਪਿਕ ਚੱਲ ਰਿਹਾ ਇਸ ਤੇ ਲਿੰਕ 'ਚ ਥੋੜਾ ਬਹੁਤਾ ਗੀਤ ਆ ਕਿ ਜਿਹੜੇ ਬੱਚੇ ਧਿਆਨ ਨਹੀਂ ਦਿੰਦੇ, ਸ਼ਰਾਰਤਾਂ ਕਰਦੇ ਨੇ, ਇੱਕ ਗੀਤ ਤੁਹਾਡੀ ਨਜ਼ਰ, ਇਸ ਤੋਂ ਬਾਅਦ ਖਹਿਰਾ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ ਪੰਜਾਬ ਦੇ ਕਰਜ਼ੇ ਨੂੰ ਲੈ ਕੇ। ਗੱਲਬਾਤ ਕੀਤੀ ਜਾ ਸਕਦੀ ਹੈ ਤੇ ਇੰਡੀਆ ਨੂੰ ਅਡਾਰੀ ਮਾਰਨੀ ਹੈ ਤੁਸੀਂ ਤੁਹਾਡੇ ਕੋਲ ਕਿਉਂਕਿ ਵੀਜ਼ਾ ਟੈਂਪਰੇਰੀ ਬੰਦ ਕੀਤਾ ਹੋਇਆ ਤੇ ਉਹਦਾ ਅਲਟਰਨੇਟਿਵ ਤੇ ਪਰਮਾਨੈਂਟ ਜਿਹੜਾ ਸੋਲਿਊਸ਼ਨ ਆ ਉਹ OCI ਨੂੰ ਅਪਲਾਈ ਕਰਨਾ ਤੇ ਲਾਈਫ ਲੌਂਗ ਵੀਜ਼ਾ ਹੁੰਦਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਲਈ ਤੁਸੀਂ OCI ਨੂੰ ਇੱਕ ਰੀਜਨਲ ਫੀਸ ਤੇ ਬਿਨਾਂ ਲਾਈਨਾਂ ਦੇ ਵਿੱਚ ਲੱਗੇ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਨੰਬਰ ਕਮਾਉਣਾ ਬਹੁਤ ਇੰਪੋਰਟੈਂਟ ਨੰਬਰ ਅੱਜ ਹੀ ਕਾਲ ਕਰੋ 416-300-0056 416-300-0056 416-300-0056 416-300-0056 416-300-0056 ਇਹ ਨੰਬਰ ਆ ਤੁਸੀਂ OCI ਅਪਲਾਈ ਕਰਨੀ ਆ ਤਾਂ ਰੀਜਨੇਬਲ ਫੀਸ ਦੇ ਉੱਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਸਟੀਲ ਐਂਡ ਫੋਰਟੈਨ ਤੇ ਵਿਜਿਟ ਵੀ ਕੀਤਾ ਜਾ ਸਕਦਾ। ਅਪਲਾਇੰਸ ਲੈਣੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਵਿਵੇਡ ਐਂਡ ਚੰਗੇਜ਼ੀ ਤੇ ਬ੍ਰੈਂਪਟਨ ਟੀਵੀ ਅਪਲਾਇੰਸ ਸੁਲਤਾਨ ਜੀ ਨੂੰ ਕਾਲ ਕਰ ਲਓ 905-450-2828 ਤੇ ਗੁਰਸ਼ਰਨ ਬਾਜਵਾ ਜੀ। ਗੁਰਸ਼ਰਨ ਬਾਜਵਾ ਜੀ ਜਿੰਨੇ ਵਧੀਆ ਇਨਸਾਨ ਨੇ ਓਨੀਆਂ ਹੀ ਵਧੀਆ ਇਹ ਪ੍ਰਾਪਰਟੀਆਂ ਦੀ ਇਹਨਾਂ ਦੀ ਲਿਸਟਿੰਗ ਹੁੰਦੀ ਆ। ਲਿਸਟਿੰਗ ਫਾਰਮ ਹਾਊਸ ਦੇ ਵਿੱਚ ਸਪੈਸ਼ਲਿਸਟ ਨੇ, ਤੁਸੀਂ ਖੁੱਲੀਆਂ ਜ਼ਮੀਨਾਂ ਦੇ ਵਿੱਚ ਘਰ ਲੈਣੇ ਨੇ ਤਾਂ ਗੁਰਸ਼ਰਨ ਬਾਜਵਾ ਜੀ ਨੂੰ ਕਾਲ ਕਰੋ। ਹੋਮਲਾਈ ਮਿੱਪਲ ਨਾਲ ਕੰਮ ਕਰਦੇ ਨੇ 647-299-5548 ਤੇ ਮੈਕਰੋ ਗਲੋਬਲ ਇਮੀਗ੍ਰੇਸ਼ਨ ਸੀਮਾ ਵਿਆਨਾ ਜੀ 905-452-0000 905-452-0000 ਤੇ ਇੰਡੀਅਨ ਸਵੀਟ ਮਾਸਟਰ ਹਰ ਤਰ੍ਹਾਂ ਦੇ ਖਾਣੇ ਦੇ ਮਾਸਟਰ ਨੇ। ਕੇਟਰਿੰਗ ਲਈ 905-450-2800। ਗਰੋਸਰੀ ਕਰਨੀ ਹੈ ਤਾਂ ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨਾਂ ਤੋਂ ਵੱਧ ਨੇ ਤੇ ਇਹਨਾਂ ਦੀਆਂ ਤੁਸੀਂ ਘਰ ਬੈਠੇ ਗਰੋਸਰੀ ਵੀ ਕਰ ਸਕਦੇ ਹੋ। afc.com ਵਿਜਿਟ ਕਰੋ ਤੇ ਜੇ $100 ਤੋਂ ਵੱਧ ਦੀ ਗਰੋਸਰੀ ਹੈ ਤਾਂ ਡਿਲੀਵਰੀ ਚਾਰਜ ਵੀ ਕੋਈ ਨਹੀਂ, ਤੁਸੀਂ ਕਰਬਸਾਈਡ ਪਿਕਅਪ ਵੀ ਕਰ ਸਕਦੇ ਹੋ ਜਾਂ ਫਿਰ ਡਿਲੀਵਰ ਵੀ ਕਰਵਾ ਸਕਦੇ ਹੋ। 416-740-3262 ਇਹਨਾਂ ਦਾ ਨੰਬਰ ਹੈ। ਖੇਰਾ ਸਾਹਿਬ ਅੱਗੇ ਗੱਲਬਾਤ ਕਰਦੇ ਹਾਂ ਕਰਜ਼ੇ ਨੂੰ ਲੈ ਕੇ। ਪੰਜਾਬ ਦੇ ਵਿੱਚ ਕਰਜ਼ਾ ਇਹ ਭਗਵੰਤ ਮਾਨ ਜੀ ਨੇ ਬਹੁਤ ਮੁੱਦਾ ਜ਼ੋਰ ਸ਼ੋਰ ਨਾਲ ਉਠਾਇਆ ਸੀ ਤੇ ਆਪਾਂ ਪਿਛਲੇ ਸਾਲ ਤੋਂ ਹੀ ਆਪਾਂ ਦੇਖਿਆ ਕਿ ਰਾਜਪਾਲ ਪੰਜਾਬ ਦੇ CM ਮਾਨ ਨੂੰ ਜਿਹੜੀ ਲਗਾਤਾਰ ਇੱਕ ਤਰ੍ਹਾਂ ਨਾਲ ਇਹਨਾਂ ਦੇ ਵਿੱਚ ਵੀ ਅਣਬਣ ਆਪਾਂ ਦੇਖੀ ਤੇ ਹੁਣ ਰਾਜਪਾਲ ਨੇ CM ਮਾਨ ਨੂੰ ਜੋ ਕਰਜ਼ੇ ਦਾ ਹਿਸਾਬ ਕਿਤਾਬ ਮੰਗਿਆ, ਕੀ ਹੈ ਪੂਰਾ ਮਾਮਲਾ?
ਜੀ ਹਰੀ ਜੀ, ਪਹਿਲਾਂ ਤਾਂ ਥੋੜੀ ਜਿਹੀ ਆਵਾਜ਼ ਅਪ ਕਰ ਲਿਓ, ਕਰਦੇ ਇਸ ਮਾਮਲੇ ਦੇ ਉੱਤੇ ਡਿਸਕਸ ਕਿ ਰਾਜਪਾਲ ਤੇ ਭਗਵੰਤ ਮਾਨ ਦੇ ਵਿੱਚ ਤਾਂ ਪਹਿਲਾਂ ਹੀ ਅਣਬਣ ਜਿਹੜੀ ਆ ਉਹ ਹੈਗੀ ਸੀ ਸ਼ੁਰੂ ਦੇ ਉੱਤੋਂ, ਜਦੋਂ ਤੋਂ ਸਹੁੰ ਚੁੱਕੀ ਆ ਭਗਵੰਤ ਮਾਨ ਹੋਣਾ ਨੇ, ਜਾਂ ਉਸ ਤੋਂ ਬਾਅਦ ਜਿਹੜਾ ਪਹਿਲਾ ਵਿਧਾਨ ਸਭਾ ਸੈਸ਼ਨ ਹੋਇਆ ਸੀ ਉਸ ਵੇਲੇ ਤੋਂ ਲੈ ਕੇ ਜਿਹੜੀ ਆ ਲਗਾਤਾਰ ਇਹਨਾਂ ਦੇ ਵਿੱਚ ਅਣਬਣ ਹੈਗੀ ਸੀ। ਪਰ ਹੁਣ ਰਾਜਪਾਲ ਲਗਾਤਾਰ ਚਿੱਠੀਆਂ ਲਿਖ ਰਹੇ ਨੇ, ਪਿਛਲੇ ਇੱਕ ਸੈਸ਼ਨ ਨੂੰ ਵੀ ਗੈਰ ਸੰਵਿਧਾਨਿਕ ਦੱਸਿਆ ਕਿ ਤੁਸੀਂ ਸੈਸ਼ਨ ਕੇ ਤੇ ਤੁਸੀਂ ਖਜ਼ਾਨੇ ਦੀ ਦੁਰਵਰਤੋਂ ਕਰ ਰਹੇ ਹੋ। ਹੁਣ ਵੀ ਦੁਬਾਰਾ ਜਿਹੜਾ ਵਾ ਰਾਜਪਾਲ ਨੇ ਇਹ ਗੱਲ ਕਹੀ ਆ, ਹੁਣ ਚਿੱਠੀ ਲਿਖੀ ਆ ਦੁਬਾਰਾ, ਦੁਪਹਿਰ ਦੀ ਗੱਲ ਹੈ, ਉਹਨੇ ਚਿੱਠੀ ਲਿਖੀ ਆ ਕਿ ਮੁੱਖ ਮੰਤਰੀ ਨੇ ਜਿਹੜਾ ਕਰਜ਼ਾ ਚੁੱਕਿਆ ਹੈ ਉਹ ਕਰਜ਼ਾ ਸਹੀ ਦਿਸ਼ਾ ਵੱਲ ਲੈਣਾ ਚਾਹੀਦਾ, ਸਹੀ ਪਲੇਟਫਾਰਮ ਉਹਨੂੰ ਦੇਣਾ ਚਾਹੀਦਾ, ਉੱਥੇ ਵਰਤਣਾ ਚਾਹੀਦਾ ਹੈ। ਉਹ ਇਹ ਨਹੀਂ ਆ ਕਿ ਤੁਸੀਂ ਦੁਰਵਰਤੋਂ ਕਰੋ, ਇੱਥੇ ਖਰਚ ਦੋ ਉੱਥੇ ਖਰਚ ਦੋ। ਇਸ ਤੋਂ ਪਹਿਲਾਂ ਵੀ ਜਿਹੜਾ ਫੰਡ ਭੇਜਿਆ ਗਿਆ ਸੀ ਉਹਨੂੰ ਵੀ ਕਿਹਾ ਸੀ ਕਿ ਸਿਹਤ ਜਿਹੜਾ ਫੰਡ ਤੁਹਾਨੂੰ ਭੇਜਿਆ ਗਿਆ ਸੀ ਤੁਸੀਂ ਕੋਈ ਮੁਹੱਲਾ ਕਲੀਨਿਕ ਦੇ ਲਾਤਾ, ਕੋਈ ਕਿਤੇ ਲਾ ਦਿੱਤਾ, ਤੁਹਾਨੂੰ ਫੰਡ ਕੋਈ ਹੋਰ ਭੇਜਿਆ, ਹੋਰ ਕੰਮ ਲਈ ਭੇਜਿਆ ਗਿਆ ਸੀ, ਫੰਡ ਤੁਸੀਂ ਕਿਤੇ ਹੋਰ ਯੂਜ਼ ਕਰਦੇ ਹੋ ਜਿਹੜਾ ਕੇਂਦਰ ਸਰਕਾਰ ਨੇ ਭੇਜਿਆ ਸੀ। ਤਾਂ ਇਸੇ ਕਰਕੇ ਹੀ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ CM ਮਾਨ ਨੂੰ ਮੁੱਖ ਮੰਤਰੀ ਨੂੰ ਜਿਹੜੀ ਆ ਚਿੱਠੀ ਲਿਖੀ ਆ ਤੇ ਉਹਨਾਂ ਕਿਹਾ ਕਿ ਸੂਝ ਬੂਝ ਦੇ ਨਾਲ ਆਪਣੀ ਦੇ ਨਾਲ ਜਿਹੜਾ ਆਪਣਾ ਇਹ ਚਲਾਓ ਸਰਕਾਰ ਨੂੰ, ਤੁਹਾਡੀ ਸਰਕਾਰ ਜਿਹੜੀ ਆ ਵਿੱਤੀ ਸੂਝ ਬੂਝ ਦੇ ਨਾਲ ਨਹੀਂ ਚੱਲ ਰਹੀ, ਜਿਸ ਕਰਕੇ ਜਿਹੜਾ ਕਰਜ਼ੇ ਦਾ ਬੋਝ ਲਗਾਤਾਰ ਵੱਧ ਰਿਹਾ ਹੈ। 47,000 ਕਰੋੜ ਰੁਪਏ ਦਾ ਕਰਜ਼ਾ ਜਿਹੜਾ CM ਮਾਨ ਕਹਿੰਦੇ ਨੇ, 50,000 ਕਰੋੜ ਦਾ ਰਾਊਂਡ ਬੋਟ ਲਗਾ ਲਓ ਤੁਸੀਂ, ਇਹ ਕਰਜ਼ਾ ਜਿਹੜਾ ਸਰਕਾਰ ਦੇ ਡੇਢ ਕੁ ਸਾਲ ਦੇ ਕਾਰਜਕਾਲ ਦੇ ਵਿੱਚ ਚੁੱਕ ਲਿਆ ਹੈ ਤੇ ਹੁਣ ਜਿਹੜਾ ਵਾ ਇਸ ਕਰਜ਼ੇ ਦੇ ਉੱਤੇ ਭਗਵੰਤ ਮਾਨ ਉਹਨਾਂ ਦਾ ਬਿਆਨ ਆਇਆ ਸੀ ਕਿ ਮੈਂ ਕੁਝ ਜਿਹੜੀਆਂ ਕਿਸ਼ਤਾਂ ਜਾ ਰਹੀਆਂ ਨੇ ਪਹਿਲੇ ਕਰਜ਼ੇ ਦੀਆਂ ਉਹ ਮੋੜੀਆਂ ਨੇ। ਤੇ ਇਹਨਾਂ 50,000 ਤੋਂ ਦੇ ਵਿੱਚ ਉਹ ਕਿਸ਼ਤਾਂ ਕਿੰਨੀਆਂ ਕੁ ਮੋੜ ਦਿੱਤੀਆਂ ਹੋਣਗੀਆਂ, ਕਿੰਨਾ ਕੁ ਵਿਆਜ ਜਿਹੜਾ ਉਤਾਰ ਦਿੱਤਾ ਹੋਵੇਗਾ, ਤੇ ਤੁਸੀਂ ਇਸ ਨੂੰ ਇਹੀ ਰਾਜਪਾਲ ਨੇ ਕਿਹਾ ਹੈ ਕਿ ਜਿਹੜਾ ਵਾ ਤੁਸੀਂ ਇਸ ਨੂੰ ਚੰਗੇ ਪਾਸੇ ਵਰਤੋ ਤਾਂ ਕਿ ਇਹਦੇ ਉੱਤੋਂ ਕੋਈ ਨਾ ਕੋਈ ਜਿਹੜੀ ਆ ਆਮਦਨ ਅੱਗੇ ਸਰਕਾਰ ਨੂੰ ਆਵੇ, ਤਾਂ ਉਸ ਜਿਹੜੀ ਆਮਦਨ ਆਵੇਗੀ ਉਹਦੇ ਤੋਂ ਤੁਸੀਂ ਜਿਹੜੀਆਂ ਜਿਹੜੀਆਂ ਕਿਸ਼ਤਾਂ ਨੇ ਜਾਂ ਕੋਈ ਇਹਦਾ ਵਿਆਜ ਆ ਉਹ ਤਾਰੋ, ਉਹਦੇ ਤੋਂ ਤਾਰੋ। ਕਹਿੰਦੇ ਹੁੰਦੇ ਆ ਕਿ ਘਰ ਤੋਂ ਦੁਕਾਨ ਬਣ ਜਾਂਦੀ ਆ, ਨਹੀਂ ਮਾਫ ਕਰਨਾ, ਦੁਕਾਨ ਤੋਂ ਘਰ ਬਣ ਜਾਂਦਾ ਹੈ, ਪਰ ਘਰ ਜਿਹੜਾ ਵਾ ਘਰ ਤੋਂ ਦੁਕਾਨ ਨਹੀਂ ਬਣਦੀ। ਦੁਕਾਨ ਤੇ ਕੁਝ ਕਮਾਵਾਂਗੇ ਤਾਂ ਘਰ ਬਣਾ ਲਾਂਗੇ, ਪਰ ਜੇ ਘਰ ਹੀ ਪਹਿਲਾਂ ਪਾ ਕੇ ਬਹਿ ਗਏ, ਕੋਈ ਆਮਦਨ ਦਾ ਵਸੀਲਾ ਕੋਈ ਸਾਧਨ ਨਾ ਹੋਇਆ ਤੇ ਫਿਰ ਘਰ ਕਿੱਥੋਂ ਬਣਾ ਲਾਂਗੇ, ਤੇ ਇਸੇ ਕਰਕੇ ਫਿਰ ਦੁਕਾਨ ਕਿੱਥੋਂ ਬਣਾ ਲਾਂਗੇ। ਤੇ ਇਸੇ ਕਰਕੇ CM ਮਾਨ ਨੂੰ ਰਾਜਪਾਲ ਨੇ ਕਿਹਾ ਹੈ ਕਿ ਤੁਹਾਡੀ ਜਿਹੜੀ ਆ ਰਿਪੋਰਟ ਆ ਭਾਰਤ ਦੇ ਕੰਪਟਰੋਲਰ ਜਿਹੜੇ ਤੇ ਆਡੀਟਰ ਜਨਰਲ ਨੇ ਕੈਗ ਤੋਂ ਵੀ ਫੀਡਬੈਕ ਲਈ ਆ, ਜੋ ਭਾਰਤ ਸਰਕਾਰ ਤੇ ਰਾਜਾਂ ਦੇ ਖਾਤਿਆਂ ਦਾ ਨਿਗਰਾਨੀ ਕਰਦੀ ਆ, ਤੇ ਇਹਨਾਂ ਅੰਕੜਿਆਂ ਦਾ ਹਵਾਲਾ ਦਿੰਦਾ ਰਾਜਪਾਲ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਤੁਹਾਡੇ ਵੱਲੋਂ ਪੇਸ਼ ਕੀਤੇ ਹੋਏ ਅੰਕੜੇ ਤੇ ਕੈਗ ਦੁਆਰਾ ਪੇਸ਼ ਕੀਤੀ ਗਈ ਰਿਪੋਰਟ ਜਿਹੜੀ ਆ ਉਹ ਮੇਲ ਨਹੀਂ ਖਾਂਦੀ,
ਜਿਸ ਕਰਕੇ ਫਿਰ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਭਾਈ ਇਹਨੂੰ ਆਪਣਾ ਕਾਫੀ ਅੰਤਰ ਆ ਤੇ ਇਸ ਕਰਕੇ ਤੁਸੀਂ ਜਿਹੜਾ ਇਹ ਜਿਹੜਾ ਉਧਾਰ ਲਿਆ ਹੈ ਜਿਹੜਾ ਕਰਜ਼ਾ ਲਿਆ ਇਹਨੂੰ ਸਹੀ ਤਰੀਕੇ ਨਾਲ ਵਰਤੋ। 2022-23 ਦੇ ਵਿੱਚ ਰਾਜ ਸਰਕਾਰ ਨੇ 23,835 ਕਰੋੜ ਰੁਪਏ ਦੀ ਪ੍ਰਵਾਨਿਤ ਰਾਸ਼ੀ ਦੇ ਮੁਕਾਬਲੇ ਜਿਹੜਾ ਵਾ ਵੱਧ ਲਈ 33,886 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਤੇ ਜਿਹੜਾ ਕਿ ਬਜਟ ਦੇ ਵਿੱਚ ਵਿਧਾਨ ਸਭਾ ਦੇ ਦੁਆਰਾ ਮੂਲ ਰੂਪ ਦੇ ਵਿੱਚ ਪ੍ਰਵਾਨ ਕੀਤੀ ਰਕਮ ਤੋਂ 10,000 ਕਰੋੜ ਰੁਪਏ ਵੱਧ ਹੈ। ਕਿ ਕਰਜ਼ਾ ਲੈਣਾ ਕਿੰਨਾ ਸੀ ਤੇ ਤੁਸੀਂ ਲਿਆ ਕਿੰਨਾ ਹੈ, ਜਿਹੜਾ ਜਿਹੜਾ ਬਜਟ ਦੇ ਵਿੱਚ ਜਿਹੜੀ ਪ੍ਰਵਾਨ ਕੀਤੀ ਰਕਮ ਉਹ ਤੋਂ ਵੱਧ ਹੈ ਤੇ ਇਸ ਕਰਕੇ ਹੀ ਜਿਹੜਾ ਇਹ ਸਵਾਲ ਉਠਾਏ ਜਾ ਰਹੇ ਨੇ ਕਰਜ਼ੇ ਦੇ ਉੱਤੇ। ਤੇ ਹੁਣ ਦੇਖਦੇ ਹਾਂ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਜਵਾਬ ਕਦੋਂ ਦਿੰਦੇ ਨੇ ਤੇ ਜਿਹੜੇ ਰਾਜਪਾਲ ਨੇ ਚਿੱਠੀ ਲਿਖੀ, ਕਿਉਂਕਿ ਰਾਜਪਾਲ ਪ੍ਰਸ਼ਾਸਕ ਨੇ ਬਿਨਾਂ ਤੱਥਾਂ ਤੋਂ ਗੱਲ ਉਹਨਾਂ ਨੇ ਨੀ ਕੀਤੀ ਹੋਏਗੀ ਕਿ ਇਸ ਵਿੱਚ ਤੀਰ ਮਾਰਤਾ ਹੋਏਗਾ। ਉਹਨੇ ਕਿਹਾ ਕਿ ਕੈਗ ਦੀ ਰਿਪੋਰਟ ਤੁਹਾਡੀ ਰਿਪੋਰਟ ਜਿਹੜੀ ਹੈ ਮਿਲਦੀ ਨੀ, ਕੈਗ ਕੁਛ ਕਹਿ ਰਿਹਾ ਹੈ ਤੁਸੀਂ ਕੁਛ ਕਹਿ ਰਹੇ ਹੋ, ਕੈਗ ਕੇਂਦਰ ਦੀ ਨਿਗਰਾਨੀ ਵੀ ਕਰਦਾ ਹੈ ਕਿ ਕੇਂਦਰ ਕਿੱਥੇ ਕਿੱਥੇ ਕੀ ਖਰਚ ਰਿਹਾ ਹੈ ਤੇ ਕਿੰਨੇ ਕਰੋੜ ਖਰਚ ਰਿਹਾ ਹੈ, ਤੇ ਕੈਗ ਜਿਹੜਾ ਉਹ ਰਾਜਾਂ ਦੀ ਨਿਗਰਾਨੀ ਵੀ ਕਰਦਾ ਹੈ, ਸੂਬਿਆਂ ਦੀ ਨਿਗਰਾਨੀ ਵੀ ਕਰਦਾ ਕਿ ਸੂਬੇ ਦੇ ਵਿੱਚ ਕਿੰਨਾ ਉਧਾਰ ਲੈ ਰਹੇ ਨੇ, ਕਿੱਥੇ ਕੁ ਵਿੱਤੀ ਸੰਕਟ ਹੈਗਾ, ਕਿੰਨਾ ਹੈਗਾ, ਕਿੱਥੇ ਖੜਾ ਹੈ, ਕੀ ਕੁਝ ਕਰ ਰਹੇ ਨੇ। ਤਾਂ ਇਸ ਕਰਕੇ ਫਿਰ ਜਿਹੜਾ ਰਾਜਪਾਲ ਨੇ ਜਿਹੜਾ ਸਵਾਲ ਚੁੱਕੇ ਸੀ, ਤਾਂ ਹੁਣ ਦੇਖਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਦਾ ਜਵਾਬ ਕੀ ਦਿੰਦੇ ਨੇ। ਜੀ
ਜੀ, ਸੋ ਸਰੋਤਿਆਂ ਦੱਸ ਦਈਏ ਯੰਮੀ ਪੰਜਾਬੀ ਫਲੇਵਰ ਟਰੱਕ ਵੀਰਾਂ ਦੇ ਲਈ ਖਾਸ ਟਿਫਨ, ਯੰਮੀ ਪੰਜਾਬੀ ਫਲੇਵਰ 905-499-0085 905-499-0085 ਤੇ ਅਮੈਰੀਕਨ ਸਿਸਟਮ USA ਦੇ ਲਈ ਡਰਾਈਵ ਕਰਨਾ ਚਾਹੁੰਦੇ ਹੋ ਤਾਂ 905-598-2437 ਤੇ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ। ਤੇ ਪੰਜਾਬੀ ਬਾਈ ਨੇਚਰ ਨੂੰ ਕੌਣ ਨਹੀਂ ਜਾਣਦਾ, ਕੇਟਰਿੰਗ ਕਰਵਾਉਣੀ ਹੋਵੇ ਪੰਜਾਬੀ ਬਾਈ ਨੇਚਰ ਤੋਂ ਤਾਂ 905-794-4646 ਤੇ ਸਾਡੀ ਲਾਈਨ ਜੁੜ ਚੁੱਕੀ ਹੈ ਰਸ਼ਮੀਤ ਜੀ ਨਾਲ। ਰਸ਼ਮੀਤ ਜੀ, ਸਤਿ ਸ੍ਰੀ ਅਕਾਲ, ਵੈਲਕਮ ਟੂ ਦੀ ਸ਼ੋ, ਗੋ ਐਡ ਪਲੀਜ਼।
ਤੁਹਾਨੂੰ ਤੇ ਰੇਡੀਓ ਨਾਲ ਜੁੜੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ ਆਦਾਬ। ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499 ਜਾਂ ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਕ੍ਰੈਡਿਟ ਬਾਰੇ। ਸੋ ਅਸੀਂ ਆਪਣਾ ਕ੍ਰੈਡਿਟ ਜਿਹੜਾ ਕਿੱਦਾਂ ਮੇਨਟੇਨ ਕਰ ਸਕਦੇ ਹਾਂ ਜਾਂ ਕਿੱਦਾਂ ਇਸਟੈਬਲਿਸ਼ ਕਰ ਸਕਦੇ ਹਾਂ ਆਫਟਰ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ। ਸੋ ਪਹਿਲਾਂ ਤੇ ਜੇ ਤੁਸੀਂ ਕੰਜ਼ਿਊਮਰ ਪ੍ਰਪੋਜ਼ਲ ਜਾਂ ਬੈਂਕਰਪਸੀ ਕੀਤੀ ਹੈ, ਉਸ ਤੋਂ ਡਿਸਚਾਰਜ ਹੋਣ ਤੋਂ ਬਾਅਦ ਹਮੇਸ਼ਾ ਆਪਣਾ ਕ੍ਰੈਡਿਟ ਆਪੇ ਚੈੱਕ ਕਰਕੇ ਦੇਖੋ ਕਿ ਐਕਵਾਫੈਕਸ ਤੇ ਸਾਰੀ ਰਿਪੋਰਟ ਜਿਹੜੀ ਹੈ ਅਪਡੇਟ ਹੋ ਗਈ ਹੈ। ਉਸ ਦੇ ਨਾਲ ਨਾਲ ਕੋਸ਼ਿਸ਼ ਕਰੋ ਕਿ ਤੁਹਾਨੂੰ 2 ਪ੍ਰੀ ਪੇਡ ਕ੍ਰੈਡਿਟ ਕਾਰਡਸ ਮਿਲ ਜਾਣ, ਕਿਉਂਕਿ ਨਾਰਮਲੀ ਬੈਂਕਾਂ ਕੀ ਕਰਦੀਆਂ ਨੇ ਜਦੋਂ ਅਸੀਂ ਉਹਨਾਂ ਕੋਲੋਂ ਲੋਨ ਲੈਣ ਜਾਂਦੇ ਹਾਂ, ਉਹ 2 ਸਾਲ ਦੀ ਹਿਸਟਰੀ, 2 ਟ੍ਰੇਡ ਲਾਈਨਸ ਤੇ 2000 ਦੀ ਲਿਮਿਟ, 2-2 ਦੇ ਰੂਲ ਦੇ ਨਾਲ ਚੱਲਦੇ ਨੇ। ਐਟ ਦਾ ਸੇਮ ਟਾਈਮ ਇਹ ਵੀ ਦੱਸਣਾ ਚਾਹਾਂਗੀ ਆਪਣੇ ਲਿਸਨਰਸ ਨੂੰ ਕਿ ਅਕਾਲ ਮੋਰਗੇਜਸ ਤੇ ਸਾਡੇ ਕੋਲ ਹੁਣ ਵੀ ਇਹੋ ਜਿਹੇ ਲੈਂਡਰਸ ਵੀ ਹੈਗੇ ਨੇ ਜਿਸ ਵਿੱਚ ਸਾਨੂੰ 2 ਸਾਲ ਦੀ ਹਿਸਟਰੀ ਨਹੀਂ ਚਾਹੀਦੀ। ਉਸ ਦੇ ਨਾਲ ਨਾਲ ਜੇ ਤੁਸੀਂ ਹੁਣ ਵੀ ਕੰਜ਼ਿਊਮਰ ਪ੍ਰਪੋਜ਼ਲ ਦੇ ਵਿੱਚ ਹੈਗੇ ਹੋ ਤਾਂ ਵੀ ਤੁਸੀਂ ਘਰ ਬਾਏ ਵੀ ਕਰ ਸਕਦੇ ਹੈਗੇ ਹੋ, ਰੀਫਾਈਨਾਂਸ ਕਰਕੇ ਉਸ ਚੋਂ ਇਕੁਇਟੀ ਵੀ ਕਰ ਸਕਦੇ ਹੈਗੇ ਹੋ। ਹਮੇਸ਼ਾ ਕਹਿੰਦੀ ਹਾਂ ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਹੈ ਵੱਖਰੀ ਹੁੰਦੀ ਹੈ, ਆਪਣੀ ਸਿਚੁਏਸ਼ਨ ਦੇ ਬੈਸਟ ਸੋਲਿਊਸ਼ਨ ਲਈ ਅੱਜ ਹੀ ਕਾਲ ਕਰੋ ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ 6475394499-647-539-4499. ਧੰਨਵਾਦ।
ਏਸ਼ੀਅਨ ਫੂਡ ਸੈਂਟਰ ਦੀ ਸਾਰੀਆਂ ਹੀ ਲੋਕੇਸ਼ਨ ਤੇ ਲੱਗ ਗਈ ਹੈ 12।
ਖੇਰਾ ਸਾਹਿਬ ਜੀ, 3 ਕੁ ਮਿੰਟ ਦਾ ਆਪਣੇ ਕੋਲ ਸਮਾਂ ਬਚਿਆ ਤੇ 2 ਖਬਰਾਂ ਤੇ ਸਾਨੂੰ ਥੋੜਾ ਸ਼ਾਰਟ ਦੇ ਵਿੱਚ ਹੀ ਦੱਸ ਦਿਓ ਕਿ ਇੱਕ ਤਾਂ ਪੰਜਾਬ ਦੇ ਕਿਹੜੇ 3 ਮੰਤਰੀਆਂ ਨੂੰ ਕੁਲਚੇ ਖਾਣੇ ਮਹਿੰਗੇ ਪਏ ਤੇ ਇੱਕ ਹੋਰ ਵਿਧਾਇਕ ਨੂੰ ਤੜਕਸਾਰ ਸਵੇਰੇ ਸਵੇਰੇ ਪੁਲਿਸ ਨੇ ਘਰੋਂ ਚੱਕਿਆ, ਕਿਸ ਮਾਮਲੇ ਚ ਚੱਕਿਆ ਤੇ ਕਿਸ ਨੂੰ ਚੱਕਿਆ ਜੀ? ਖੇਰਾ ਸਾਹਿਬ ਜੀ, ਆਵਾਜ਼ ਤੁਹਾਡੇ ਤੱਕ ਆ ਰਹੀ ਹੈ? ਮੈਨੂੰ ਲੱਗਦਾ ਖੇਰਾ ਸਾਹਿਬ ਦੀ ਲਾਈਨ ਡ੍ਰੌਪ ਹੋ ਗਈ। ਖੇਰਾ ਸਾਹਿਬ, ਖੇਰਾ ਸਾਹਿਬ ਜੀ ਲਾਈਨ ਤੇ ਹੋ? ਮੈਨੂੰ ਲੱਗਦਾ ਖੇਰਾ ਸਾਹਿਬ ਦੀ ਲਾਈਨ ਜਿਹੜੀ ਡ੍ਰੌਪ ਹੋ ਗਈ ਹੈ, ਮਾਫੀ ਚਾਹਾਂਗੇ ਤੇ ਇਸ ਖਬਰ ਨੂੰ ਕੱਲ ਫਿਰ ਵਿਸਥਾਰ ਦੇ ਨਾਲ ਹੀ ਆਪਾਂ ਤੁਹਾਡੇ ਤੱਕ ਲੈ ਕੇ ਆਵਾਂਗੇ। ਤੇ ਜੋ ਕ੍ਰਿਕਟ ਦਾ ਵਰਲਡ ਕੱਪ ਜਾ ਰਿਹਾ ਸੀ ਉਸ ਦੇ ਵਿੱਚ ਸਾਊਥ ਅਫਰੀਕਾ ਲਗਾਤਾਰ ਫਸਟ ਜਾ ਰਹੀ ਹੈ ਤੇ 8 ਬੈਟਸਮੈਨ ਉਹਨਾਂ ਦੇ ਆਊਟ ਹੋ ਚੁੱਕੇ ਨੇ। ਸੋ ਉਮੀਦ ਕਰਦੇ ਹਾਂ ਤੁਸੀਂ ਵਰਲਡ ਕੱਪ ਦੇਖ ਰਹੇ ਹੋਵੋਗੇ ਤੇ ਫਿਲਹਾਲ ਨੀਦਰਲੈਂਡ ਕਾਫੀ ਜ਼ਿਆਦਾ ਸਟਰੋਂਗ ਪੋਜੀਸ਼ਨ ਦੇ ਵਿੱਚ ਆ ਚੁੱਕਿਆ। ਸੋ ਜੁੜੇ ਹੋ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਲ ਤੇ ਸਰੋਤਿਆ ਤੱਕ ਦੱਸ ਦਈਏ ਤੁਸੀਂ ਹੇਅਰ ਸਲੂਨ ਐਂਡ ਸਪਾ ਦੀਆਂ ਸਰਵਿਸਿਜ਼ ਲੈਣੀਆਂ ਨੇ, ਵਿਆਹ ਸ਼ਾਦੀ ਫੰਕਸ਼ਨ ਘਰ ਪਾਰਟੀ ਦੇ ਤੁਸੀਂ ਰੈਡੀ ਹੋਣਾ ਗਾ ਤਾਂ ਰੈਡੀ ਹੋਣ ਲਈ ਸਟਾਈਲ ਹੱਬ ਤੇ ਪਹੁੰਚ ਸਕਦੇ ਹੋ। ਦਾੜੀ ਮੁੱਛਾਂ ਕਰਲ ਕਰਵਾਉਣੀ ਹੈ ਤਾਂ ਵੀ ਸਟਾਈਲ ਹੱਬ, ਦੋ ਲੋਕੇਸ਼ਨਾਂ ਨੇ ਕੁਈਨ ਫੋਰਟੈਂਟ ਤੇ ਏਅਰਪੋਰਟ ਐਂਡ ਨੌਰਥ ਪਾਰਕ ਡਰਾਈਵ ਵਾਲੇ ਪਲਾਜ਼ਾ 'ਚ ਸਟਾਈਲ ਹੱਬ। ਅਪੁਆਇੰਟਮੈਂਟ ਲਈ ਤੁਸੀਂ 647-225-0606 ਤੇ ਘਰ ਖਰੀਦਣਾ ਜਾਂ ਵੇਚਣਾ ਤਾਂ ਜਗਰਾਜ ਸਿੱਧੂ 416-302-3600 ਤੇ ਤੁਸੀਂ ਡਾਲਰ ਮੀਡੀਆ ਚੈਨਲ ਨੂੰ ਵੀ ਫੋਲੋ ਕਰੋ, ਉਸ ਸਿਟੀ ਦੀਆਂ ਤਾਜ਼ੀਆਂ ਤਰੀਨ ਖਬਰਾਂ ਦੀ ਅਪਡੇਟ ਦੇ ਲਈ। ਤੇ ਮੇਰੇ ਨਾਲ ਪ੍ਰੋਗਰਾਮ ਤੋਂ ਬਾਅਦ ਕੋਈ ਗੱਲਬਾਤ ਕਰਨੀ ਹੋਵੇ, ਤੁਸੀਂ ਆਪਦੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਚਾਹੁੰਦੇ ਹੋ, ਕਿਉਂਕਿ ਰੇਡੀਓ ਪ੍ਰੋਗਰਾਮ ਮਹਿਕ ਰੇਡੀਓ ਦੇ ਜ਼ਰੀਏ 770 AM ਦੀ ਤਰੰਗਾਂ ਦੇ ਨਾਂ ਨਾਲ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਬਹੁਤ ਕਮਾਣ ਆ, ਜਿੱਥੇ ਕਿ ਜਗਰਾਜ ਸਿੱਧੂ ਦੇ ਤੁਸੀਂ ਚੈਨਲ ਨੂੰ ਦੇਖ ਸਕਦੇ ਹੋ, ਉੱਥੇ ਹੀ ਡਾਲਰ ਮੀਡੀਆ ਚੈਨਲ ਤੁਸੀਂ ਸਰਚ ਕਰਿਓ। ਇੰਸਟਾਗ੍ਰਾਮ, ਟਿਕਟੋਕ, ਯੂਟਿਊਬ ਤੇ, ਫੇਸਬੁੱਕ ਤੇ ਅਸੀਂ ਅਵੇਲੇਬਲ ਹਾਂ ਤੇ ਸਾਡੇ ਜਿਹੜੇ ਟਾਈ ਅਪਸ ਨੇ ਟੋਰਾਂਟੋ ਬੇਸਡ ਜਾਂ ਫਿਰ ਕੈਨੇਡਾ ਵਾਈਡ ਜਿਹੜੇ ਇਨਫਲੂਐਂਸਰ ਨੇ, ਟਿਕਟੋਕਰ ਨੇ, ਯੂਟਿਊਬਰ ਨੇ, ਇੰਸਟਾਗ੍ਰਾਮ ਨੇ, ਫੂਡ ਬਲੌਗਰ ਨੇ, ਟਰੈਵਲ ਬਲੌਗਰ ਨੇ ਜਾਂ ਫਿਰ ਵੱਖੋ ਵੱਖ ਸਪੈਸ਼ਲ ਜਿਹੜੇ ਹਰ ਕੈਟੇਗਰੀ ਦੇ ਵਿੱਚ ਸਾਡੇ ਕੋਲ ਇਨਫਲੂਐਂਸਰ ਨੇ, ਤੁਹਾਡਾ ਬਿਜ਼ਨਸ ਅਸੀਂ ਪ੍ਰਮੋਟ ਕਰਾਂਗੇ ਤਾਂ ਜੀ ਜਾਨ ਲਾ ਕੇ ਹਰ ਮਾਧਿਅਮ ਰਾਹੀਂ ਤੁਹਾਡਾ ਬਿਜ਼ਨਸ ਜਿਹੜਾ ਪ੍ਰਮੋਟ ਕੀਤਾ ਜਾਊਗਾ। ਤੇ ਅਸੀਂ ਵਾਅਦਾ ਕਰਦੇ ਹਾਂ ਕਿ ਤੁਹਾਨੂੰ ਜਿਹੜੇ ਤੁਹਾਡੇ ਰਾਈਟ ਆਡੀਅੰਸ ਤੁਹਾਨੂੰ ਚੰਗੀ ਤਰ੍ਹਾਂ ਪ੍ਰਮੋਟ ਕਰਾਂਗੇ ਤੇ ਤੁਹਾਡੇ ਕਸਟਮਰ ਲੈ ਕੇ ਦੇਵਾਂਗੇ। ਤੁਸੀਂ ਡਾਲਰ ਮੀਡੀਆ ਚੈਨਲ ਰੇਡੀਓ ਪ੍ਰੋਗਰਾਮ ਮਹਿਕ ਦੇ ਨਾਂ ਨਾਲ ਤੁਸੀਂ ਮੈਨੂੰ ਕਾਲ ਕਰਿਓ ਪ੍ਰੋਗਰਾਮ ਤੋਂ ਬਾਅਦ 647-225-0606 ਜਾਂ ਫਿਰ ਮੈਨੂੰ 647-921-2032 ਤੇ ਕਾਲ ਕੀਤੀ ਜਾ ਸਕਦੀ ਹੈ। 647-921-2032 647-921-2032 ਖੈਰਾ ਸਾਹਿਬ ਨਾਲ ਕੱਲ ਦੇ ਪ੍ਰੋਗਰਾਮ ਚ ਹੋਰ ਗੱਲਬਾਤ ਕਰਾਂਗੇ, ਹੁਣ ਦਿਓ ਇਜਾਜ਼ਤ, ਫਿਰ ਮਿਲਦੇ ਉਮੀਦ ਦੇ ਨਾਲ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
سٹی آف برامٹن گرو گرین ٹیم چاہتی ہے کہ کمیونٹی ماحولیاتی اقدامات کی وسیع رینج کے بارے میں جانیں، جیسے گاربیج کی صفائی، کمیونٹی میں پودا لگانے کی تقریبات، کمیونٹی باغبانی اور بیجوں کا اشتراک، موسمیاتی تبدیلیوں کے لیے لچک پیدا کرنا اور گھر میں توانائی کی کارکردگی کو بہتر بنانا، طوفان کے پانی کے انتظام کے پروگرام اور طوفان کے پانی کے تالاب کی حفاظت، سیلاب سے بچاؤ اور بحالی اور عوامی آرٹ پروجیکٹ پر وسائل اور سائیکلنگ اور الیکٹرک اسکوٹر پروگرام اور دیگر پائیدار نقل و حمل کے اقدامات۔ مزید جاننے کے لیے
سب تو وکری تے سونی رہائش جیڑی ملٹن ڈاؤن ٹاؤن وچ شرطیا، بہترین قیمت 487,990 ڈالر وچ دستیاب ہے۔ دو ٹاور والی اس بلڈنگ وچ سینٹرل پوڈیم تھانی انڈور تے آؤٹ ڈور اعلی درجے دیاں سہولتاں دتیاں جان گیاں۔ ملٹن گو سٹیشن دے نال بالکل جڑیاں، سٹیشن سائیڈ آواجاوی دیاں سہولتاں دیندا ملٹن فیوچر موبیلٹی ہب دا نی پتھر ہے، جیڑا تانوں سیدھا تہاڈیاں منزلاں تے پہنچاوے گا۔ جی ٹی اے دے پھل دے پھول دے مستقبل وچ اپنی انویسٹمنٹ دا سکھا تے میٹھا رزلٹ پان لئی اج رجسٹر کرو stationside.ca۔
کیا آپ کے گھر اور آٹو انشورنس کی رینول ہو رہی ہے؟ کیا آپ درست انشورنس کوریج کے لیے اچھی قیمت کی تلاش میں ہیں؟ تو پھر آپ کو آل اسٹے ایجک ایجنسی کے راجہ مدثر کو 647-290-3773 پر کال کرنی چاہیے۔ آج ہی کال کریں اور آپ دو کاروں اور ایک گھر کی انشورنس کراتے وقت تقریباً $1,775 کی بچت کر سکتے ہیں۔ راجہ مدثر 647-290-3773 آل اسٹیٹ کے ساتھ آپ محفوظ ہاتھوں میں ہیں۔ ٹرمز اینڈ کنڈیشن اپلائی۔
ਤੁਸੀਂ ਆਪਣਾ ਆਊਟਡੋਰ ਐਡਵੈਂਚਰ 2023 ਬ੍ਰੋਂਕੋ ਸਪੋਰਟ ਦੇ ਵਿੱਚ ਹੁਣ ਕਰ ਸਕਦੇ ਹੋ। 7 ਅਵੇਲੇਬਲ ਗੋਟ ਮਾਡਲ ਦੇ ਵਿੱਚ ਤੁਸੀਂ ਕੋਈ ਵੀ ਖੂਬਸੂਰਤ ਨਜ਼ਾਰੇ ਦਾ ਆਨੰਦ ਲੈ ਸਕਦੇ ਹੋ। ਇਸ ਵੇਲੇ $4,250 ਦੇ ਰਿਬੇਟਸ ਤਮਾਮ 2023 ਬ੍ਰੋਂਕੋ ਸਪੋਰਟਸ ਮਾਡਲ ਤੇ ਤੁਹਾਨੂੰ ਮਿਲ ਰਹੇ ਨੇ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ ਅੱਜ ਹੀ ਜਾਂ forddealers.ca।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com।